गौड़ी कबीर जी जाकर हरसा ठाकुर भाई,
जाकर हरसा ठाकुर भाई। हे कबीर साहब, तेनु मुक्ति दी लोड़ नहीं है, तेनु सिद्धियां दी लोड़ नहीं। ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ, ਸੁਣੋ, ਇਹ ਪਰਮੇਸ਼ਰ ਦੇ ਸਨਮੁਖੀ ਉਚਾਰਦੇ ਹਨ,
ਜਾ ਕੇ ਹਰ ਸਾ ਠਾਕੁਰ ਭਾਈ।
ਇਹ ਭਰਾਵੋ, ਜਿਨ੍ਹਾਂ ਨੂੰ ਸਾ ਸੋ ਹਰੀ ਠਾਕੁਰ ਸਵਾਮੀ ਪ੍ਰਾਪਤ ਹੋ ਗਿਆ, ਮਿਲ ਗਿਆ ਹੈ
ਮੁਕਤ ਅਨੰਤ ਪੁਕਾਰਨ ਜਾ,
ਉਹਨਾਂ ਨੂੰ ਲੋੜ ਨਹੀਂ ਰਹਿੰਦੀ ਮੁਕਤੀਆਂ ਦੀ। ਮੁਕਤ ਬਪੜੀ ਪੀ ਗਿਆਨੀ ਤਿਆਗੇ, ਕਈ ਬਕੁੰਠ ਨਹੀਂ ਲਵੇ ਲਾਗੇ। ਬਕੁੰਠ ਦਾ ਜਿਹੜਾ ਪਰੋਖ ਆਨੰਦ ਹੈ, ਜਦੋਂ ਕਸੀਰ ਛੱਡ ਕੇ ਗਏ ਉਦੋਂ ਪ੍ਰਾਪਤ ਹੋਵੇਗਾ। ਮੁਕਤੀਆਂ ਬਕੁੰਠ ਦੀਆਂ ਸਲੋਕ ਸਮੀਪ ਸਰੂਪ ਸਜੁਜ ਵੀ, ਉਹ ਵੀ ਪਰੋਖ ਆਨੰਦ ਹੈ। ਇਸ ਕਰਕੇ ਜਿਹਨੂੰ ਹਰੀ ਸੋ ਠਾਕੁਰ ਸਖਿਆਤ ਹੋ ਗਿਆ, ਇਹ ਭਰਾਵੋ
ਮੁਕਤ ਅਨੰਤ ਪੁਕਾਰਨ ਜਾਈ,
ਅਨੰਤ ਮੁਕਤੀਆਂ ਉਹਦੇ ਦਰ ਚ ਆ ਕੇ ਪੁਕਾਰਨ ਵਾਸਤੇ ਜਾਣੀ ਹੈ। ਵਰੋ ਵਰੋ ਮੋਇਕੰਤ, ਜਿਵੇਂ ਲਾੜਾ ਦੇਖਣ ਲਾੜੀਆਂ ਚੋਂ ਗਿਰਦੇ ਹੋਈਆਂ, ਜਿਵੇਂ ਹੂਰਾਂ ਸਰੁੰਡ ਬੀਜ ਨੂੰ ਘੱਤ ਘੇਰ ਖੁਲੋਈਆਂ ਚੰਡੀ ਦੀ ਵਾਰ ਚ ਆਉਂਦਾ, ਹੂਰਾਂ ਜਿਹੜੀਆਂ ਸੀ ਸਰੁੰਡ ਬੀਜ ਨੂੰ ਵਰਨ ਵਾਸਤੇ ਘੱਤ ਕੇ ਘੇਰਾ ਕਰਕੇ, ਜਿਵੇਂ ਲਾੜਾ ਦੇਖਣ ਲਾੜੀਆਂ ਚੋਂ ਗਿਰਦੇ ਹੋਈਆਂ, ਐਂ ਮੁਕਤੀਆਂ ਉਸ ਮਹਾਂਪੁਰਖ ਦੇ ਮਗਰ ਮਗਰ ਪੁਕਾਰਦੀਆਂ ਫਿਰਦੀਆਂ, ਮੈਨੂੰ ਵਰੋ ਮੈਨੂੰ ਵਰੋ। ਸਲੋਕ ਮੁਕਤੀ ਕਹਿੰਦੀ ਹੈ, ਸਮੀਪ ਕਹਿੰਦੀ ਹੈ, ਸਰੂਪ ਸਜੁਜ ਆਦਿਕ, ਉਹ ਕੇਵਲ ਮੋਖ ਦੇ ਵਿੱਚ ਲੀਨ ਹੋਏ ਬ੍ਰਹਮ ਸਰੂਪ ਵਿੱਚ, ਉਹ ਇਹ ਜਿਹੜੀਆਂ ਪਰੋਖ ਮੁਕਤੀਆਂ ਹਨਗੀਆਂ, ਇਹ ਸਗੋਂ ਮੁਕਤੀਆਂ, ਇਹਨਾਂ ਦੀ ਲੋੜ ਨਹੀਂ ਰੱਖਦੇ। ਇਹ ਉਹਨਾਂ ਨੂੰ ਪੁਕਾਰਨ ਜਾ ਕੇ ਦਰਵਾਜ਼ਿਆਂ ਅੱਗੇ ਕਹਿੰਦੇ ਕਿ ਸਾਨੂੰ ਵਰ ਲੈ, ਸਾਨੂੰ ਪ੍ਰਾਪਤ ਕਰ ਲੈ, ਹੇ ਤੱਤ ਵੇਤੇ। ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ। ਜਿਹੜੀਆਂ ਅਨੰਤ ਮੁਕਤੀਆਂ ਆਦਿਕ ਹੈ ਨਾ, ਇਹਨਾਂ ਦੀ ਪੁਕਾਰਨ ਜਾਈ, ਪੁਕਾਰਨਾ ਚਲੀਆਂ ਜਾਂਦੀਆਂ, ਫਿਰ ਉਹਨੂੰ ਇੱਛਾ ਨਹੀਂ ਰਹਿੰਦੀ ਪੁਕਾਰ ਕਰਾਂ ਕਿ ਮੈਨੂੰ ਫਲਾਨੀ ਮੁਕਤੀ ਮਿਲੇ। ਐਸਾ ਸਰੂਪ ਦੀ ਸਿੱਖਿਆਤਾ ਦਾ ਅਪਰੋਖ ਆਨੰਦ ਹੈ।
ਅਬ ਕਹੋ ਰਾਮ ਭਰੋਸਾ ਤੂਰਾ,
ਹੇ ਰਾਮ ਪਰਮੇਸ਼ਰ ਕਹੋ, ਬੇਨਤੀ ਕਰਦੇ ਹਾਂ ਅਸੀਂ, ਜਦੋਂ ਹੁਣ ਸਾਨੂੰ ਤੇਰਾ ਹੀ ਭਰੋਸਾ ਹੈ,
ਤਬ ਕਾਹੂ ਕਾ ਕਵਨ
ਨਿਹੋਰਾ। ਮਹਾਰਾਜ, ਹੁਣ ਕਿਸੇ ਦਾ ਕੀ ਨਿਹੋਰਾ ਆਸਾਨ ਬੰਦ ਹੋਣਾ, ਅਸੀਂ ਕਿਸੇ ਨੂੰ ਕੀ ਮਨਾਉਂਦੇ ਫਿਰਨਾ ਕਿਸੇ ਦੇਵੀ ਦੇਵਤੇ ਨੂੰ, ਜਦੋਂ ਆਪਦੇ ਹੀ ਬਣ ਗਏ, ਜਦੋਂ ਆਪਦੇ ਨਾਲ ਸਾਡਾ ਮਨ ਮਿਲ ਗਿਆ, ਹੁਣ ਕਿਸੇ ਨੂੰ ਜਾ ਕੇ ਕਰੋ ਨਿਹੋਰਾ ਜੋ ਪ੍ਰੈ ਸੰਗਰਾਤੀ। ਹੁਣ ਸੱਚੇ ਪਾਤਸ਼ਾਹ, ਚੁੱਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ, ਹੁਣ ਕਿਸੇ ਦਾ ਆਸਾਨ ਬੰਦ ਕੀ ਹੋਣ ਦੀ ਲੋੜ ਹੈ ਸਾਨੂੰ।
ਰਹਾਉ ਤੀਨ ਲੋਕ ਜਾ ਕੇ ਹੈ ਭਾਰ,
ਹੇ ਕਬੀਰ ਸਾਹਿਬ, ਤੇਰੇ ਪਰਿਵਾਰ ਦੀ ਪਾਲਣਾ ਕੌਣ ਕਰੂਗਾ? ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ, ਕਿਉਂ ਸੰਸਾ ਕਰਦੇ ਹੋ?
ਤੀਨ ਲੋਕ ਜਾ ਕੇ ਹੈ ਭਾਰ,
ਜਿਸ ਵਾਹਿਗੁਰੂ ਦੇ ਤਿੰਨੇ ਲੋਕ, ਸਵਰਗ ਲੋਕ, ਮਾਤ ਲੋਕ, ਪਤਾਲ, ਇਹ ਸਾਰੇ ਜਿਸ ਦੇ ਭਾਰ ਆਸਰੇ ਹੈ, ਜੋ ਸਾਰਿਆਂ ਦਾ ਅਧਿਸ਼ਟਾਨ ਸਰੂਪ ਪਰਮੇਸ਼ਵਰ ਆਪ ਹੈ, ਸਰਵ ਪਾਲਕ, ਸਰਵ ਕਾਲਕ, ਸਰਵ ਕੋਪਨ ਕਾਲ ਹੈ।
ਸੋ ਕਾਹੇ ਨਾ ਕਰੈ ਪ੍ਰਤਪਾਰ,
ਉਹ ਇੱਕ ਮੇਰੇ ਪਰਿਵਾਰ ਬਾਪ ਦੇ ਜਿੱਥੇ 84 ਲੱਖ ਨੂੰ ਸਾਰਿਆਂ ਨੂੰ ਰੋਜੀ ਦਿੰਦਾ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਅਜਾਨ ਕੋ ਦੇਤ ਸੋ, ਇਸ ਪ੍ਰਕਾਰ ਉਹ ਪਰਮੇਸ਼ਵਰ ਜਾਨ ਜ਼ਮੀਨ ਕੋ ਦੇਤ, ਜਮਾਨ ਕੋ ਦੇ ਹੈ, ਉਹ ਕਿਉਂ ਨਾ ਪ੍ਰਤਪਾਲਾ ਕਰੇਗਾ? ਉਹ ਆਪ ਹੀ ਆਪਦਾ ਉਹਦਾ ਬਚਨ, ਮੈਂ ਸਾਰਿਆਂ ਦੀ ਜੋਖੇਮ ਆਪ ਕਰਦਾ ਹਾਂ। ਇਉਂ ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ, ਤਿਸ ਦੀਵਾਨ ਪੱਗ, ਉਹ ਕਿਉਂ ਨਾ ਭਾਈ ਪ੍ਰਤਪਾਲਾ ਕਰੇਗਾ? ਅਸੀਂ ਤਾਂ ਬੇਪਰਵਾਹ ਹੋ ਗਏ ਉਸ ਦੇ ਆਸਰੇ।
ਕਹੋ ਕਬੀਰ ਇੱਕ ਬੁੱਧ ਵਿਚਾਰੀ,
ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਹੇ ਪਿਆਰਿਓ ਸੁਣੋ, ਅਸੀਂ ਏਕਤਾ ਵਾਲੀ ਇੱਕ ਬੁੱਧੀ ਇਹ ਵਿਚਾਰਨਾ ਕੀਤੀ ਹੈ, ਗਿਆਤ
ਕਿਆ ਬਸ ਜੋ ਵਿਖ ਦੇ ਮਹਿਤਾਰੀ।
ਜੇ ਮਾਂ ਰੱਖਿਆ ਕਰਨ ਵਾਲੀ ਹੋਵੇ ਬਾਲਕ ਦੀ, ਤਾਂ ਕੀ ਹੈ ਬਸ ਚੱਲ ਸਕਦਾ ਕਿਸੇ ਦਾ, ਜਿਹੜੀ ਉਹਦੀ ਮਾਂ ਰਾਖੀ ਤੋਂ ਬੱਚੇ ਨੂੰ ਜ਼ਹਿਰ ਦੇ ਦੇਵੇ ਕੋਈ। ਇਸ ਪ੍ਰਕਾਰ ਜਦੋਂ ਪਰਮੇਸ਼ਵਰ ਆਪ ਸਾਡੀ ਮਾਂ ਤੋਂ ਰੱਖ ਹੈ, ਤੇ ਸਾਨੂੰ ਕੌਣ ਦੁੱਖ ਰੂਪੀ ਜ਼ਹਿਰ ਦੇ ਸਕਦਾ, ਮਾਰ ਸਕਦਾ? ਉਹ ਪਰਮੇਸ਼ਵਰ ਸਾਡੀ ਪਾਲਣਾ ਕਰਦਾ ਹਮੇਸ਼ਾ। ਕਿਆ ਬਸ ਜੇ ਜੋ ਵਿਖ ਜੇ ਵਿਉ ਹੀ ਮਾਂ ਹੀ ਵਿਉ ਦੇਣ ਲੱਗ ਜੇ, ਫਿਰ ਕਿਸੇ ਦਾ ਕੀ ਵਾਹ ਹੈ? ਕਿਉਂ ਜੇ ਪਰਮੇਸ਼ਵਰ ਦੀ ਮਾਰਨ ਦੀ ਸਲਾਹ ਹੋ ਜੇ, ਫਿਰ ਤਾਂ ਕਿਸੇ ਦਾ ਕੋਈ ਜ਼ੋਰ ਨਹੀਂ। ਪਰ ਜੇ ਪਰਮੇਸ਼ਵਰ ਆਪ ਮਾਤਾ ਪਿਤਾ ਦੀ ਨਿਆਈ ਰੱਖਾ ਹੈ, ਤਾਂ ਕਿਸੇ ਦਾ ਕੀ ਵਾਹ ਚੱਲ ਸਕਦਾ ਜਿਹੜਾ ਜ਼ਹਿਰ ਦੇ ਸਕੇ, ਦੁੱਖ ਦੇ ਸਕੇ?
ਗੌੜੀ ਕਬੀਰ ਜੀ, ਬਿਨ ਸਤ ਸਤੀ ਹੋਏ ਕੈਸੇ ਨਾਰ।
ਕੋਈ ਸਤੀ ਦੀ ਪੰਡਿਤ ਵਡਿਆਈ ਕਰਦਾ ਸੀ, ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ,
ਬਿਨ ਸਤ ਸਤੀ ਹੋਏ ਕੈਸੇ ਨਾਰ।
ਇਹ ਪੰਡਿਤ ਜੀ ਵਿਚਾਰ ਕੇ ਵੇਖੋ ਤੁਸੀਂ, ਜੇ ਸਤ ਨਹੀਂ ਹੈ, ਪਤਿਵਰਤਾ ਧਰਮ ਨਹੀਂ ਇਸਤਰੀ ਦੇ ਅੰਦਰ ਹੈ, ਅਵਲਾ ਦੇਖਣ ਸੁਣੇ ਭਾਖੇ ਹੀ ਜਿਹੜੀ ਹੈ, ਨਾ ਹੋਰ ਕਿਸੇ ਦੇ ਪਤੀਆਂ ਦੇ ਸੋਹਣੇ ਰੂਪ ਨੂੰ ਵੇਖਦੀ ਹੈ, ਨਾ ਹੋਰ ਕਿਸੇ ਦੇ ਪਤੀ ਦੇ ਗੁਣਾਂ ਨੂੰ ਸੁਣ ਕੇ ਖੁਸ਼ ਹੁੰਦੀ ਹੈ, ਤੇ ਨਾ ਕਿਸੇ ਨਾਲ ਗੁਪਤ ਗੱਲਾਂ ਕਰਦੀ ਹੈ ਜਿਹੜੀ। ਉਹ ਐਸਾ ਕਿ ਸਾਰ ਸੁਹਾਗਣ ਜਾਣੈ, ਤਾਂ ਜੋ ਮਾਨ ਸੁਖ ਰਲੀਆ ਮਨ ਹੈ, ਉਹ ਪਤੀ ਦੇ ਸੁਹਾਗ ਦੀ ਸਾਰ ਨੂੰ ਜਾਣਦੀ ਹੈ, ਹੰਕਾਰ ਛੱਡ ਕੇ ਜਿਹੜੇ ਪਤਿਬਰਤਾ ਧਰਮ ਦੀਆਂ ਖੁਸ਼ੀਆਂ ਮਾਣਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਗੁਣ ਹੈ ਨੀ ਗੇ,
ਬਿਨ ਸਤ ਸਤੀ ਹੋਏ ਕੈਸੇ ਨਾਰ।
ਸਤ ਵਾਲੀ ਸਤੀ ਉਹ ਹੁੰਦੀ ਹੈ ਜਿਸ ਦੇ ਮਨ ਬਾਣੀ ਸਰੀਰ ਕਰਕੇ ਕਹੋ ਨਾਨਕ ਜਿਨ ਪਿਰੋ ਪਰਮੇਸ਼ਰ ਕਰ ਜਾਂਦੇ ਹਾਂ, ਧੰਨ ਸਤੀ ਦਰਗਹਿ ਪ੍ਰਵਾਨਿਆ। ਜਿਨ੍ਹਾਂ ਨੂੰ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ ਹੈ, ਧੰਨ ਉਹ ਬੀਬੀਆਂ ਸਤ ਵਾਲੀਆਂ ਹਨ, ਵਾਹਿਗੁਰੂ ਦੁਰਗਾ ਚ ਪ੍ਰਮਾਣ ਨੀਕ ਹਨ। ਦੂਜੀਆਂ ਐਸੀਆਂ ਨੂੰ ਪਤੀ ਵਰ ਧਰਮ ਵਿੱਚ ਕਾਇਮ ਰਹਿੰਦੀਆਂ ਹਨ, ਸਹੁਰੇ ਦਾ ਪਰਿਵਾਰ ਜਾਣ ਕੇ ਸਾਰਿਆਂ ਦੀ ਸੇਵਾ, ਜੇਠਾਂ ਦੀ, ਦਿਓਰਾਂ ਦੀ, ਦਰਾਣੀਆਂ ਜਠਾਣੀਆਂ ਦੀ ਆਗਿਆ ਮੰਨਦੀਆਂ ਹਨ ਤੇ ਪ੍ਰੇਮ ਕਰਦੀਆਂ ਹਨ, ਪਰ ਪਤੀ ਵਰ ਧਰਮ ਵਿੱਚ ਕਾਇਮ ਰਹਿੰਦੀਆਂ ਹਨ, ਕਿਸੇ ਤੇ ਖੋਟੀ ਨਿਗਾਹ ਨਾਲ ਨਹੀਂ ਤੱਕਦੀਆਂ। ਇਹ ਦੂਜੇ ਦਰਜੇ ਦੀਆਂ ਸਤੀਆਂ ਹੁੰਦੀਆਂ ਹਨ। ਤੀਜੇ ਦਰਜੇ ਦੀਆਂ ਉਹ ਸਤੀਆਂ ਹੁੰਦੀਆਂ, ਮਨ ਤਾਂ ਡੋਲਦਾ ਰਹਿੰਦਾ ਪਰ ਸਰੀਰ ਕਰਕੇ ਉਹ ਗੁਣ ਨਹੀਂ ਕਰਦੀਆਂ, ਉਹ ਵੀ ਸਤੀਆਂ ਦੀ ਗਿਣਤੀ ਚ ਹੁੰਦੀਆਂ। ਚੌਥੀਆਂ ਐਸੀਆਂ ਹੁੰਦੀਆਂ, ਮਨ ਵੀ ਡੋਲਦਾ, ਸਰੀਰ ਵੀ ਡੋਲਦਾ, ਪਰ ਸਮਾਂ ਨਹੀਂ ਮਿਲਦਾ ਕੋ ਕਰਮ ਕਰਨ ਦਾ, ਇਸ ਕਰਕੇ ਬਚ ਜਾਂਦੀ। ਉਹ ਵੀ ਚੌਥੇ ਦਰਜੇ ਦੀ ਸਤੀਆਂ ਹੁੰਦੀਆਂ। ਇਸ ਸੱਤ ਤੋਂ ਬਗੈਰ, ਚਾਰ ਪ੍ਰਕਾਰ ਦੇ ਸੱਤ ਤੋਂ ਬਗੈਰ ਕਬੀਰ ਸਾਹਿਬ ਜੀ ਕਹਿੰਦੇ ਹਨ,
ਬਿਨ ਸੱਤ ਸਤੀ ਹੋਏ ਕੈਸੇ ਨਾ।
ਸੱਤ ਧਾਰੇ ਤੋਂ ਬਗੈਰ ਸਤੀ ਇਸਤਰੀ ਕਿਵੇਂ ਹੋ ਸਕਦੀ ਹੈ?
ਪੰਡਿਤ ਦੇਖੋ ਹਿਰਦੈ ਵਿਚਾਰ।
ਜਿਹਨੇ ਮਾਲਕ ਅੱਠ ਮਾਰ ਤੇ, ਹੁਣ ਚਰਿੱਤਰਾਂ ਚ ਪ੍ਰਸੰਗ ਆਉਂਦਾ, ਫਿਰ ਲੋਕਾਂ ਨਿੰਦਿਆ ਕੀਤੀ, ਅੱਠਵੇਂ ਨਾਲ ਸਤੀ ਉੱਠ ਕੇ ਹੋ ਗਈ। ਸੋ ਇੱਕ ਸਾਧਨ ਕਿਹਾ, ਇਹ ਕਿਹਾ ਕੀ ਆ? ਕਹਿੰਦਾ ਪਹਿਲਾਂ ਪਤਾ ਲੱਗ ਜਾਂਦਾ, ਕਹਿੰਦੀ ਤੇਰਾ ਮੈਂ ਪ੍ਰਬੰਧ ਕਰ ਲੈਂਦੀ। ਅੱਛਾ ਹੁਣ ਵੀ ਕੋਈ ਪਰਵਾਹ ਨਹੀਂ? ਲੋਕਾਂ ਨੂੰ ਚਿਖਾ ਤੇ ਚੜ੍ਹਨ ਲੱਗੀ। ਸਤੀ ਨੂੰ ਪੁੱਛਿਆ, ਭਾਖਿਆ ਦੱਸ। ਕਹਿੰਦੇ ਮੈਂ ਭਾਖਿਆ ਦਿੰਦੀ ਵੀ ਆਸਾਦ ਹੈ, ਜੇ ਇਹਨੂੰ ਧੂ ਕੇ ਮਾਰ ਦਿਓ ਤਾਂ ਸਮਾਂ ਲੱਗੂ, ਨਹੀਂ ਕਾਲ ਪੈ ਜੂ। ਉਹ ਵਿਚਾਰਾ ਇਵੇਂ ਮਰਵਾਤਾ ਸੀ, ਅੰਤ ਵੇਲੇ ਵੀ ਉਹਦਾ ਪ੍ਰਬੰਧ ਕਰਤਾ ਸੀ। ਸੋ ਇਸ ਪ੍ਰਕਾਰ ਦੀਆਂ ਸਤੀਆਂ ਨੀ ਮਹਾਰਾਜ ਸਾਹਿਬ ਕਹਿੰਦੇ ਹੁੰਦੀਆਂ,
ਸਤੀ ਹੋਏ ਕੈਸੇ ਨਾਰ।
ਸਤ ਧਾਰੇ ਤੋਂ ਬਗੈਰ ਕਹਿੰਦੇ ਸਤੀ ਕਿਸ ਪ੍ਰਕਾਰ ਇਸਤਰੀ ਹੋ ਸਕਦੀ ਹੈ?
ਪੰਡਿਤ ਦੇਖੋ ਹਿਰਦੈ ਵਿਚਾਰ।
ਪੰਡਿਤ ਵਿਦਵਾਨੋ, ਦਿਲ ਚ ਵਿਚਾਰ ਕੇ ਵੇਖੋ ਆਪ,
ਪ੍ਰੀਤ ਬਿਨਾ ਕੈਸੇ ਵਧੈ ਸਨੇਹ।
ਜਿੰਨਾ ਚਿਰ ਪਤੀ ਨਾਲ ਪ੍ਰੇਮ ਹੈ ਨੀ, ਉਹਨਾਂ ਚਿਰ ਪ੍ਰੇਮ ਕਿਵੇਂ ਪਤੀ ਦਾ ਇਹਦੇ ਨਾਲ ਵਧੇਗਾ? ਉਹਨਾਂ ਚਿਰ ਪਤੀ ਦਾ ਪ੍ਰੇਮ ਨੀ, ਜਦੋਂ ਇਸਤਰੀ ਪ੍ਰੇਮ ਨਹੀਂ ਕਰਦੀ, ਪਤੀ ਦਾ ਪ੍ਰੇਮ ਉਹਦੇ ਨਾਲ ਕਿਵੇਂ ਵਧੇਗਾ? ਨਹੀਂ ਵਧਣਾ ਹੈ।
ਜਬ ਲੱਗ ਰਸ ਤਬ ਲੱਗ ਨਹੀਂ ਨੇ।
ਜਿੰਨਾ ਚਿਰ ਉਹ ਹੋਰ ਨਾ ਰਸਾਂ ਕਸਾਂ ਦੇ ਖਾਣ ਪੀਣ ਭੋਗਣ ਚ ਲੱਗੀ ਹੋਈ ਹੈ, ਉਹਨਾਂ ਚਿਰ ਪਤੀ ਦਾ ਉਹਦੇ ਅੰਦਰ ਪ੍ਰੇਮ ਨਹੀਂ ਹੁੰਦਾ।
ਰਹਾਉ ਸਾਹਨ ਸਤ ਕਰੈ ਜੀ ਆਪਣੇ।
ਹੋਰ ਦ੍ਰਿਸ਼ਟਾਂਤ ਦਿੰਦੇ ਸਾਹਿਬ ਕਬੀਰ ਜੀ, ਕੋਈ ਸ਼ਾਹੂਕਾਰ ਦਾ ਨੌਕਰ ਰਿਹਾ ਹੋਵੇ, ਉਹ ਸ਼ਾਹੂਕਾਰ ਦੀ ਛਾਣੀ ਨੂੰ ਆਪਦੇ ਜੀ ਚ ਨਿਸ਼ਚੇ ਕਰ ਲੈ ਕਿ ਮੇਰੀ ਸ਼ਾਹੂਕਾਰ ਨੀ ਹੈ, ਸ਼ਾਹ ਲੱਗਦਾ ਹੀ ਕੀ ਹੈ।
ਸੋਰ ਰਮਈਏ ਕੋ ਮਿਲੈ ਨਾ ਸੁਪਨੇ।
ਉਹ ਛਾਣੀ ਦੇ ਨਾਲ ਪ੍ਰੇਮ ਕਰਨ ਵਾਲਾ ਰਮਈਆ ਜੋ ਉਹਦਾ ਮਾਲਕ ਸ਼ਾਹ, ਉਹਨੂੰ ਸੁਪਨੇ ਮਾਤ ਨੀ ਮਿਲ ਸਕਦਾ, ਉਹਨੂੰ ਧੱਕੇ ਦੇ ਕੇ ਬਾਹਰ ਕੱਢ ਹੁੰਦਾ ਐਸੇ ਭੈੜੇ ਆਦਮੀ ਦੇ ਤਾਂ ਹੀ। ਉਹ
ਤਨ ਮਨ ਧਨ ਗ੍ਰਹ ਸੌ ਪਸਰੀਰ।
ਇਹ ਸੁਹਾਗਣ ਕਿਹੜੀ ਹੈ? ਜਿਹੜੀ ਤਨ ਕਰਕੇ, ਮਨ ਕਰਕੇ, ਘਰ ਆਦਿਕ ਸਰੀਰ ਆਦਿਕ ਸੇਵਾ ਚ ਅਰਪ ਦੇਵੇ ਪਤੀ ਦੀ।
ਸੋਈ ਸੁਹਾਗਣ ਕਹਿ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਉਹਦਾ ਨਾਂ ਸੁਹਾਗਣ ਹੈ, ਜਿਹੜੀ ਘਰ ਦੇ ਦਾਣੇ ਬੋਲ ਲੁੱਟੀ ਜਾਵੇ ਹੱਟੀਆਂ ਭੱਠੀਆਂ ਵਿੱਚ, ਤੇ ਕਹੇ ਤੇਰੇ ਕਮਾਈ ਚ ਬਰਕਤ ਨੀ, ਮੈਂ ਤਾਂ ਪੇਕਿਆਂ ਤੋਂ ਲੈ ਕੇ ਆਈ ਹਾਂ ਜੋ ਕੁਛ ਬਣਾਇਆ ਹੈ, ਉਹ ਸੁਹਾਗਣ ਨਹੀਂ ਕਹਾ ਸਕਦੀ। ਜਿਹੜੀ ਤਨ ਮਨ ਧਨ ਘਰ ਆਦਿਕ ਪਤੀ ਨੂੰ ਸਰ ਅਰਪ ਦੇਵੇ, ਉਹ ਸੁਹਾਗਵੰਤੀ ਕਬੀਰ ਸਾਹਿਬ ਜੀ ਕਹਿੰਦੇ ਹੋ ਸਕਦੀ ਹੈ, ਕਹਾ ਸਕਦੀ, ਦੂਸਰੀ ਨਹੀਂ। ਇਸੇ ਪ੍ਰਕਾਰ ਸਾਧੂ ਦੇ ਲੱਖਣ ਇਹਦੇ ਚ ਸਮਝਣੇ,
ਬਿਨ ਸਤ ਸਤੀ ਹੋਏ ਕੈਸੇ ਨਾਰ।
ਇਹ ਵਿਦਵਾਨ ਸੁਣੋ, ਬਿਨਾਂ ਸਤ ਧਾਰੇ ਤੋਂ ਸਤੀ ਸਾਧੂ ਕਿਸ ਪ੍ਰਕਾਰ ਇਸਤਰੀ ਪੁਰਖ ਜੀਵ ਜਿਹੜਾ ਹੋ ਸਕਦਾ ਹੈ? ਜਿੰਨਾ ਚਿਰ ਪਹਿਲੀ ਇਹ ਅਵਸਥਾ ਨੀ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇ ਨਹੀਂ ਆਨਿਓ, ਇੱਕ ਪਰਮੇਸ਼ਰ ਤੋਂ ਬਿਨਾਂ ਕਿਸੇ ਤੇ ਦ੍ਰਿਸ਼ਟੀ ਨਾ ਰੱਖੇ, ਇਹ ਅੱਬਲ ਦਰਜੇ ਦਾ ਸਾਧੂ ਹੈ, ਅਤੇ ਪਰਮੇਸ਼ਰ ਤੋਂ ਬਿਨਾਂ ਹੋਰ ਪਾਸੇ ਨਿਗਾਹ ਹੀ ਨਾ ਹੋਵੇ, ਦੂਜਾ ਇਹ ਹੈ ਕਿ ਪਰਮੇਸ਼ੁਰ ਦੀ ਰਚਨਾ ਰਚੀ ਜਾਣ ਕੇ ਸਾਰਿਆਂ ਦਾ ਸਤਿਕਾਰ ਕਰੇ, ਸਾਰਿਆਂ ਦੀ ਸੇਵਾ ਕਰੇ, ਟਹਿਲ ਕਰੇ ਤੇ ਪਿਆਰ ਪਰਮੇਸ਼ੁਰ ਵਿੱਚ ਹੀ ਰੱਖੇ। ਕਿਉਂ? ਦੁਨੀਆਂ ਵਿੱਚ ਉਸ ਪਰਮੇਸ਼ੁਰ ਨੂੰ ਜਾਣ ਕੇ, ਉਹਦੀ ਰਚਨਾ ਜਾਣ ਕੇ ਪਿਆਰ ਕਰੇ, ਵੈਰ ਨਾ ਕਰੇ ਕਿਸੇ ਨਾਲ। ਇਹ ਦੂਜੇ ਦਰਜੇ ਦਾ ਸਾਧੂ ਹੈ। ਤੀਜੇ ਦਰਜੇ ਦਾ ਉਹ ਸਾਧੂ ਹੈ ਜਿਹੜਾ ਸਰੀਰ ਕਰਕੇ ਬਚਿਆ ਰਹਿੰਦਾ, ਕੁਕਰਮ ਨਹੀਂ ਕਰਦਾ ਪਰ ਮਨ ਡੋਲਦਾ ਰਹਿੰਦਾ। ਚੌਥੇ ਦਰਜੇ ਦਾ ਉਹ ਵੀ ਸਾਧੂ ਹੈ ਜਿਹਨੂੰ ਸਮਾਂ ਨਾ ਪ੍ਰਾਪਤ ਹੋਵੇ ਤੇ ਮਨ ਵੀ ਸਰੀਰ ਵੀ ਡੋਲਦਾ ਹੋਵੇ, ਉਹ ਸਰੀਰ ਕਰਕੇ ਫੇਰ ਵੀ ਬਚ ਰਹੇ। ਇਹਦੋਂ ਬਗੈਰ ਤਾਂ ਸਾਰੇ ਭਾਈ ਗਿਰਾਵਟ ਵਾਲੇ ਹੀ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਬਿਨ ਸਤ ਸਤੀ ਹੋਏ ਕੈਸੇ ਨਾਰ।
ਇਸ ਪ੍ਰਕਾਰ ਦਾ ਸਤ ਧਾਰੇ ਤੋਂ ਬਗੈਰ ਸਤੀ ਸਾਧੂ ਨਾਰ ਜੀਵ ਕਿਵੇਂ ਹੋ ਸਕਦਾ ਹੈ?
ਪੰਡਤ ਦੇਖੋ ਹਿਰਦੈ ਵਿਚਾਰ।
ਇਹ ਵਿਦਵਾਨ ਲੋਕੋ ਦਿਲ ਚ ਵਿਚਾਰ ਕੇ ਵੇਖੋ ਆਪ,
ਪ੍ਰੀਤ ਬਿਨਾ ਕੈਸੇ ਵਧੈ ਸਨੇਹ।
ਜਿੰਨਾ ਚਿਰ ਵਾਹਿਗੁਰੂ ਦੇ ਨਾਲ ਪ੍ਰੀਤ ਹੈ ਨਹੀਂ ਗੀ, ਉਹਨਾਂ ਚਿਰ ਕੈਸੇ ਵਧੈ ਸਨੇਹ, ਕਿੰਨਾ ਕਿਵੇਂ ਪਰਮੇਸ਼ੁਰ ਦਾ ਪ੍ਰੇਮ ਇਹਦੇ ਚ ਵਧੂਗਾ ਵੀ ਮੇਰਾ ਇਹ ਭਗਤ ਹੈ, ਮੇਰਾ ਸੇਵਕ ਹੈ। ਤੇ ਪ੍ਰੀਤੀ ਲਾਈ, ਗੁਰਾਂ ਚ ਪ੍ਰੀਤੀ ਲਾਈ ਤੋਂ ਬਗੈਰ ਪਰਮੇਸ਼ੁਰ ਚ ਸਨੇਹ ਕਿਵੇਂ ਵਧੇਗਾ? ਪਰਮੇਸ਼ੁਰ ਚ ਪ੍ਰੇਮ ਨਹੀਂ ਵੱਧ ਸਕਣਾ। ਤੇ ਪ੍ਰੀਤ ਬਿਨਾ, ਜਿੰਨਾ ਚਿਰ ਸਾਧ ਸੰਗਤ ਜੀ ਪ੍ਰੀਤੀ ਨਹੀਂ ਪਰਮੇਸ਼ੁਰ ਵਿੱਚ, ਉਹਨਾਂ ਚਿਰ ਕਿਵੇਂ ਵਧਾ? ਨਾਸ ਹੋਵੇਗਾ ਜਿਹੜਾ ਮੋਹ ਹੈ, ਸਨੇਹ ਨਾ ਮੋਹ ਦਾ ਹੈ। ਇਹ ਮੋਹ ਕਿਵੇਂ ਵੱਧ ਹੋਵੇਗਾ, ਨਾਸ ਹੋਵੇਗਾ? ਦੁਨੀਆਂ ਦਾ ਮੋਹ ਤਾਂ ਟੁੱਟੂ ਜਦੋਂ ਵਾਹਿਗੁਰੂ ਦੀ ਪ੍ਰੀਤ ਲੱਗੇਗੀ।
ਜਬ ਲੱਗ ਰਸ ਤਬ ਲੱਗ ਨਹੀਂ ਨੇ।
ਜਿੰਨਾ ਚਿਰ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਚ ਲੱਗਾ ਸਾਧ ਕਹਾਉਂਦਾ ਹੈ, ਉਹਨਾਂ ਚਿਰ ਵਾਹਿਗੁਰੂ ਚ ਪ੍ਰੇਮ ਕਿੱਥੇ ਹੈ? ਲਿਆ ਕਹਿੰਦੇ ਸ਼ਰਾਬ, ਲਿਆ ਹੋਏ ਮਾਸ, ਸਾਧਾਂ ਨੂੰ ਕੀ ਸਵਾਦਾਂ ਨਾਲ ਸਭ ਕੁਝ ਖਾ ਪੀ ਜਾਣਾ। ਸੋ ਇਹ ਜਿਹੜੇ ਪੁਰਖ ਹੈ ਉਹ ਮਹਾਰਾਜ ਸਾਹਿਬ ਕਹਿੰਦੇ ਹਨ,
ਜਬ ਲੱਗ ਰਸ ਤਬ ਲੱਗ ਨਹੀਂ ਨੇ।
ਜਿੰਨਾ ਚਿਰ ਅਜੇ ਰਸਾਂ ਕਸਾਂ ਚ ਫਸਿਆ ਹੋਇਆ ਹੈ, ਉਹਨਾਂ ਚਿਰ ਮਹਾਰਾਜ ਦੇ ਨਾਲ ਪ੍ਰੇਮ ਨਹੀਂ ਹੋ ਸਕਦਾ ਉਸ ਆਦਮੀ ਦਾ।
ਰਹਾਉ ਸਾਹਨ ਸਤ ਕਰੈ ਜੀ ਆਪਣੇ।
ਇਹ ਸ਼ਾਣੀ ਮਾਇਆ ਹੈ ਜਿਹੜੀ ਪਰਮੇਸ਼ੁਰ ਦੀ ਹੈ ਨਾ, ਇਹਨੂੰ ਸਤ ਨਿਸ਼ਚੇ ਕਰਕੇ ਸਮਝੇ ਮੇਰੀ ਮਾਇਆ ਹੈ, ਮੈਂ ਵਰਤਨੀ ਹੈ, ਇਸ ਖਿਆਲ ਚ ਲੱਗਾ ਰਹੇ ਜਿਹੜਾ।
ਸੋ ਰਮਈਏ ਕਉ ਮਿਲੈ ਨਾ ਸੁਪਨੇ।
ਉਹ ਸਾਧ ਸੰਗਤ ਜੀ ਰਵਈਏ ਪਰਮੇਸ਼ੁਰ ਨੂੰ ਸੁਪਨੇ ਮਾਤਰ ਵੀ ਨਹੀਂ ਮਿਲ ਸਕੇਗਾ ਸਾਧ ਕਹਾਉਣ ਵਾਲਾ। ਸੋ ਪਰਮੇਸ਼ੁਰ ਦੀ ਪ੍ਰਾਪਤੀ ਉਹਨੂੰ ਕੋਈ ਨਹੀਂ ਹੋ ਸਕਣੀ। ਇਸੇ ਪ੍ਰਕਾਰ ਸਾਹਨ ਸਤ ਕਰੈ ਜੀ ਆਪਣੇ, ਜਿਹੜਾ ਸਾਹਨੀ ਜਿਹੜੀ ਮਾਇਆ ਹੈ ਇਹਨੂੰ ਨਾਸ ਰੂਪ ਕਰਕੇ ਸਮਝ ਆਪਣੇ ਹਿਰਦੇ ਵਿੱਚ।
ਸੋ ਰਮਈਏ ਕਉ ਮਿਲੈ ਨਾ ਸੁਪਨੇ।
ਸੋ ਰਮਈਏ ਕਉ ਮਿਲੈ, ਉਹ ਰਵਈਏ ਪਰਮੇਸ਼ੁਰ ਨੂੰ ਮਿਲ ਜਾਂਦਾ ਹੈ ਨਾ ਸੁਪਨੇ। ਸੁਪਨੇ ਸੰਸਾਰ ਚ ਨਹੀਂ, ਉਹ ਪਰਚਦਾ ਮੁਕਤ ਹੋ ਜਾਂਦਾ ਹੈ।
ਤਨ ਮਨ ਧਨ ਗ੍ਰਹਿ ਸੌਪ ਸਰੀਰ।
ਸਾਹਿਬ ਕਬੀਰ ਜੀ ਕਹਿੰਦੇ ਆਪਣੇ ਤਨ ਦਾ ਮਾਨ, ਮਨ ਦਾ ਸੂਖਮ ਸਰੀਰ ਦਾ ਮਾਨ, ਗ੍ਰਹਿ ਘਰ ਆਦਿਕਾਂ ਦਾ ਸਰੀਰ, ਤਨ ਮਨ ਧਨ ਤੇ ਘਰ ਆਦਿਕ, ਤਨ ਪੁੱਤਰ ਆਦਿਕ, ਮਨ ਮਨੌਟ ਹੈ ਜਿੱਥੇ ਜਿੱਥੇ ਅੰਦਰ ਮਮਤਾ ਹੈ, ਤੇ ਧਨ ਰੋਕੜੀ, ਘਰ, ਸਰੀਰ ਆਦਿਕ, ਇਹ ਸਾਰਿਆਂ ਨੂੰ ਸੌਂਪਣਾ ਕਰੇ, ਮਹਾਰਾਜ ਦੀ ਆਗਿਆ ਚ ਅਰਪਣਾ ਕਰੇ।
ਸੋਈ ਸੁਹਾਗਨ ਕਹਿ ਕਬੀਰ।
ਉਹ ਹੀ ਭਾਈ ਵਾਹਿਗੁਰੂ ਦੇ ਸੁਹਾਗ ਆਨੰਦ ਵਾਲੀ ਮਹਾਤਮਾ ਸ਼ਕਤੀ ਸਾਧੂ ਕਹੀ ਦੇ ਸਾਹਿਬ ਕਬੀਰ ਜੀ ਕਹਿੰਦੇ ਹਨ,
ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ।
ਕੋਈ ਜਗਤ ਜੂਠ ਪੀਂਦੇ ਹੋਏ ਦੇਖ ਕੇ ਸਾਹਿਬ ਕਬੀਰ ਜੀ ਉਚਾਰਨ ਕਰਦੇ ਹਨ,
ਵਿਖਿਆ ਵਿਆਪਿਆ ਸਗਲ ਸੰਸਾਰ।
ਦੇਖੋ ਭਾਈ, ਵਿਖਿਆ ਜਗਤ ਜੂਠ ਤਮਾਖੂ ਵਿੱਚ ਸਾਰਾ ਸੰਸਾਰ ਹੀ ਵਿਆਪਿਆ ਲੱਗਾ ਪਿਆ ਹੈ।
ਵਿਖਿਆ ਲੈ ਡੂਬੀ ਪਰਿਵਾਰ।
ਇਹ ਜਿਹੜੀ ਵਿਖਿਆ ਤਮਾਖੂ ਹੈ, ਜਗਤ ਜੂਠ ਹੈ, ਸਾਰੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਲੈ ਕੇ ਡੁੱਬ ਗਈ ਹੈ।
ਰੇ ਨਰ ਨਾਵ ਚੌੜ ਕਤ ਬੂੜੀ।
ਰੇ ਨਰ, ਹੇ ਪੁਰਖ, ਚੌੜ ਚ ਪਟੂਆ, ਆਪਦੀ ਬੁੱਧੀ ਰੂਪੀ ਨੌਕਾ ਕਿੱਥੇ ਡਬੋਈ ਬੈਠਾ ਹੈ?
ਹਰ
ਰੜੇ ਥਾਮ ਚ ਡਬੋਈ ਬੈਠਾ ਹੈ।
ਹਰ ਸਿਉ ਤੋੜ ਵਿਖਿਆ ਸੰਗ ਜੂੜ।
ਹਰੀ ਦੇ ਨਾਲੋਂ ਪ੍ਰੀਤੀ ਤੋੜ ਲਈ ਵਿਖਿਆ ਜਗਤ ਜੂੜ, ਤਮਾਖੂ ਦੇ ਹਮੇਸ਼ਾ ਧੂਏ ਲੈਣਾ ਤੇ ਲੋਕਾਂ ਨੂੰ ਬਦਬੂ ਆਉਂਦੀ, ਇਹਦੇ ਨਾਲ ਜੋੜੀ ਬੈਠਾ ਹੈ।
ਰਹਾਉ ਸੁਰ ਨਰ ਦਾਧੇ ਲਾਗੀ ਆ।
ਇਹ ਸੁਰ ਦੇਵਤੇ ਕਹਾਉਣ ਵਾਲੇ ਜਿਹੜੇ ਸੀ ਨਾ ਬ੍ਰਾਹਮਣ, ਉਹ ਵੀ ਇਸ ਤਮਾਖੂ ਨੂੰ ਸਾੜ ਦਿੱਤੇ, ਤੇ ਨਰ ਜਿਹੜੇ ਛੱਤਰੀ ਕਹਾਉਣ ਵਾਲੇ ਸੀ ਬਹਾਦਰ, ਉਹ ਵੀ ਸੜ ਗਏ। ਇਹਨਾਂ ਨੂੰ ਅੱਗ ਲੱਗ ਗਈ ਤਮਾਖੂ ਪੀਣ ਦੀ।
ਨਿਕਟ ਨੀਰ ਪਸ ਪੀਵਸ ਨਾ ਝਾਗ।
ਐਸੇ ਪਸ਼ੂ ਹੈ ਕਹਿੰਦੇ, ਨੇੜੇ ਸਾਧ ਸੰਗਤ ਰੂਪੀ ਨਿਰਮਲ ਨੀਰ ਹੈ ਕੁਸੰਗਤ ਤੋਂ ਬਚਣ ਵਾਸਤੇ, ਪਸ਼ੂ ਪਣੇ ਚ ਲੱਗੇ, ਉਹਨੂੰ ਝਾਗ ਲੰਘ ਕਰਕੇ ਇਹ ਤੰਬਾਕੂ ਆਦਿਕਾਂ ਨੂੰ ਸਾਧ ਸੰਗਤ ਨਹੀਂ ਕਰਦੇ, ਉਥੋਂ ਨਾਮ ਰੂਪੀ ਜਲ ਨਹੀਂ ਪੀ ਸਕਦੇ, ਐਡੇ ਵਿਗੜ ਚੁੱਕੇ ਹਨ ਲੋਕ।
ਚੇਤਤ ਚੇਤਤ ਨਿਰਸਿਓ ਨੀਰ।
ਕਬੀਰ ਜੀ ਤੁਸੀਂ ਪਾਣੀ ਕਿਹਨੂੰ ਕਹਿੰਦੇ ਹੋ? ਕਹਿੰਦੇ ਜਿੱਥੇ ਸੰਤ ਸਤਸੰਗਤ ਚੇਤੇ ਕਰਦੀ ਹੈ ਪਰਮੇਸ਼ਰ ਨੂੰ, ਚਿਤਵਣੀ ਕਰਦਿਆਂ ਕਰਦਿਆਂ ਪਰਮੇਸ਼ਰ ਦਾ ਭਜਨ ਰੂਪੀ ਜਲ ਜਿੱਥੇ ਨਿਕਲਦਾ ਹੈ,
ਉਹ ਜਲ ਨਿਰਮਲ ਕਥਤ ਕਵੀ,
ਉਸ ਜਲ ਨੂੰ ਅਸੀਂ ਨਿਰਮਲ ਕਹਿੰਦੇ ਹਾਂ। ਸਾਹਿਬ ਕਬੀਰ ਜੀ ਕਹਿੰਦੇ ਸਤਸੰਗਤ ਨਾਲ ਮਿਲ ਕੇ ਜਗਤ ਜੂਠ ਛੱਡੇ ਤੇ ਨਾਮ ਸਿਮਰਨ ਕਰੇ ਤਾਂ ਮੁਕਤ ਹੁੰਦਾ ਹੈ। ਇਹ ਕਬੀਰ ਜੀ ਨੂੰ ਉੱਜਲ ਹੋਣ ਦਾ ਤਰੀਕਾ ਦੱਸਿਆ। ਦੂਸਰਾ ਇਹੋ ਹੀ ਅਰਥ,
ਵਿਖਿਆ ਵਿਆਪਿਆ ਸਗਲ ਸੰਸਾਰ।
ਇਹ ਸਾਧ ਸੰਗਤ ਜੀ, ਵਿਖਿਆ ਨਾਮ ਮਾਇਆ ਦਾ ਹੈ, ਅਵਿਦਿਆ ਦਾ ਹੈ, ਸਾਰਾ ਸੰਸਾਰ ਵਿਦਿਆ ਮਾਇਆ ਚ ਵਿਆਪਿਆ ਲੱਗਿਆ ਹੋਇਆ ਹੈ।
ਵਿਖਿਆ ਲੈ ਡੂਬੀ ਪਰਵਾਰ।
ਇਹ ਵਿਖਿਆ ਸ਼ਬਦ ਸਪਰਸ਼ ਰੂਪ ਰਸਗੰਧ ਰੂਪ, ਇਹ ਪਰਿਵਾਰਾਂ ਦੇ ਪਰਿਵਾਰ ਆਪਦੇ ਆਸਰੀ ਸੰਪਦਾ ਵਾਲੇ ਪਰਿਵਾਰ ਨੂੰ ਕਾਮੀ ਕ੍ਰੋਧੀ ਲੋਭੀ ਮੋਹਿਆਂ ਨੂੰ ਲੈ ਕੇ ਡਬੋ ਦਿੱਤਾ ਹੈ ਪਦਾਰਥ ਰੂਪੀ ਪਾਣੀ ਚ।
ਰੇ ਨਰ ਨਾਵ ਚੌੜ ਕਤ ਬੋੜੀ।
ਹੇ ਨਰ ਪੁਰਸ਼, ਹੇ ਚੌੜ ਚ ਪਟੂਆ, ਸਭ ਕੁਝ ਕਰਦਾ ਗਵਾਉਣ ਵਾਲਿਆ, ਬੁੱਧ ਰੂਪੀ ਨਾਵ ਆਪਦੀ ਨੌਕਾ ਕਿੱਥੇ ਰੜੇ ਥਾਂ ਵਿੱਚ ਡੋਬ ਦਿੱਤੀ ਹੈ। ਸੰਸਾਰ ਦੇ ਪਦਾਰਥ ਸੱਚੇ ਨਹੀਂ ਹਨ, ਇਹਨਾਂ ਨੂੰ ਸੱਤ ਮੰਨ ਕੇ ਇਹਨਾਂ ਚ ਡੁੱਬਿਆ ਪਿਆ ਹੈ।
ਹਰ ਸਿਉ ਤੋੜ ਵਿਖਿਆ ਸੰਗ ਜੋੜ।
ਹਰੀ ਪਰਮੇਸ਼ਰ ਦੇ ਨਾਲੋਂ ਤੋੜ ਦਿੱਤੀ ਹੈ, ਵਿਖਿਆ ਮਾਇਆ ਦੇ ਨਾਲ ਤਾਂ ਚਿੱਦੀ ਬਿਰਤੀ ਜੋੜ ਲਈ ਹੈ।
ਰਹਾਉ ਸੁਰ ਨਰ ਦਾਦੇ ਲਾਗੀ ਆ।
ਇਸ ਮਾਇਆ ਦੇ ਚ ਦੇਵਤੇ ਵੀ ਨਾਚ ਵੇਖਣ ਚ ਲੱਗੇ ਆ, ਪੱਛਰਾਂ ਦੀਆਂ ਨਿਰਤਕਾਰੀਆਂ ਵੇਖਦੇ ਰਹਿੰਦੇ ਹੈ, ਨਰ ਪੁਰਖ ਵੀ ਤਮਾਸ਼ੇ ਵੇਖਦੇ ਰਹਿੰਦੇ ਹਨ ਬੇਸਵਾ ਦੇ। ਇਸ ਪ੍ਰਕਾਰ ਇਹ ਮਾਇਆ ਨੂੰ ਦਾਤੇ ਸਾੜ ਦਿੱਤੇ ਹੈ, ਇਹਨਾਂ ਨੂੰ ਭੋਗਾਂ ਦੀ ਅੱਗ ਲੱਗੀ ਹੋਈ ਹੈ ਤ੍ਰਿਸ਼ਨਾ।
ਨਿਕਟ ਨੀਰ ਪਸ ਪੀਵਸ ਨਾ ਚਾਰ।
ਐਸੇ ਪਸ਼ੂ ਸੁਭਾਅ ਵਾਲੇ ਹਨ, ਨੇੜੇ ਹੀ ਸਾਧ ਸੰਗਤ ਰੂਪੀ ਸਿਮਨ ਭਜਨ ਰੂਪ ਜਲ ਹੈ, ਇਹ ਲੰਘ ਕਰਕੇ ਇਸ ਕੁਕਰਮਾਂ ਵੱਲੋਂ ਮਾਇਆ ਵੱਲੋਂ ਪਸ਼ੂ ਝਾਗ ਲੰਘ ਕਰਕੇ ਇਹਨੂੰ ਨਹੀਂ ਪੀ ਸਕਦੇ, ਵਿਸ਼ੇ ਰੂਪੀ ਝਾਗੀ ਪੀਂਦੇ ਹਨ।
ਚੇਤਤ ਚੇਤਤ ਨਿਕਸਿਓ ਨੀਰ।
ਸਾਹਿਬ ਕਬੀਰ ਜੀ ਕਹਿੰਦੇ ਨੇ ਪਰਮੇਸ਼ਰ ਨੂੰ ਚੇਤਤ ਮਨ ਨਾਲ ਚੇਤੇ ਕਰਦਿਆਂ, ਬਾਣੀ ਨਾਲ ਚੇਤੇ ਕਰਦਿਆਂ ਹੋਇਆਂ ਜੋ ਆਨੰਦ ਰੂਪੀ ਨੀਰ ਜਲ ਨਿਕਲਿਆ ਹੈ, ਪ੍ਰਗਟ ਹੋਇਆ ਹੈ,
ਸੋ ਜਲ ਨਿਰਮਲ ਕਥਤ ਕਵੀ।
ਸਾਹਿਬ ਕਬੀਰ ਜੀ ਕਹਿੰਦੇ ਉਹ ਨਿਰਮਲ ਪਰਮੇਸ਼ਰ ਦਾ ਆਨੰਦ ਰੂਪੀ ਜਲ ਹੈ, ਇਹ ਕਸਮ ਕਰਦੇ ਸਾਹਿਬ ਕਬੀਰ ਜੀ।
ਗੌੜੀ ਕਬੀਰ ਜੀ, ਜੇ ਕੁਲ ਪੂਤ ਨਾ ਗਿਆਨ ਵਿਚਾਰ।
ਕੋਈ ਆਪਦੀਆਂ ਕੁਲਾਂ ਦਾ ਹੰਕਾਰ ਕਰਦੇ ਕਿ ਸਾਡੀ ਕੁਲ ਵੱਡੀ ਉੱਚੀ ਹੈ, ਸਾਡੀ ਫਲਾਨੀ ਇਹੀ ਜੀ ਕੁਲ ਹੈ, ਐਸੀ ਕੁਲ ਹੈ, ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ,
ਜੇ ਕੁਲ ਪੂਤ ਨਾ ਗਿਆਨ ਵਿਚਾਰ।
ਭਾਈ ਜਿਸ ਕੁਲ ਵਿੱਚ ਭਾਵੇਂ ਕਿੱਡੀ ਕੁਲ ਕਿਸੇ ਦੀ ਵੱਡੀ ਹੋਵੇ, ਗਿਆਨ ਦੀ ਵਿਚਾਰ ਵਾਲਾ ਪੁੱਤਰ ਜਿਸਦੇ ਘਰ ਚ ਨਹੀਂ ਪੈਦਾ ਹੁੰਦਾ ਹੈ,
ਵਿਧਵਾ ਕਸ ਨਾ ਭਈ ਮਹਿਤਾ।
ਉਹ ਮਾਂ ਬਾਲ ਰੰਡ ਕਿਉਂ ਨਾ ਹੋ ਗਈ, ਬੱਚੀ ਹੁੰਦੀ ਰੰਡੀ ਹੋ ਜਾਂਦੀ, ਸੋ ਕਿਉਂ ਨਾ ਵਿਧਵਾ ਬਣ ਗਈ ਜੀ। ਮਾਂ ਜੀ ਦੇ ਕੁਲ ਵਿੱਚ ਵਾਹਿਗੁਰੂ ਦੇ ਗਿਆਨ ਦੀ ਵਿਚਾਰ ਵਾਲਾ ਪੁੱਤਰ ਹੀ ਨਹੀਂ ਪੈਦਾ ਕਰ ਸਕੀ।
ਜੇ ਨਰ ਰਾਮ
ਜਨਣੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਸੁੰਦਰ ਸ਼ਾਹ ਨੇ ਕਿਹਾ, ਨਾਹੀ ਤਾਂ ਜਨਣੀ ਬਾਂਝ ਰਹੋ ਕਾਹੇ ਗਵਾਵੇ ਨੂਰ। ਇਹ ਸੁੰਦਰ ਸ਼ਾਹ ਦੀ ਗਿਆਨ ਸਮੁੰਦਰ ਚ ਕਵਿਤਾ ਹੈ, ਉਥੋਂ ਦੀ ਕਵਿਤਾ ਲੈ ਕੇ ਦੋਹਰਾ ਬੋਲਦੇ ਆ ਲੋਕ। ਹਾਂਜੀ,
ਜੇ ਨਰ ਰਾਮ ਭਗਤ ਨਹਿ ਸਾਧੀ।
ਅੱਗੇ ਜੀ ਮਾਤਾ ਦਾ ਕਸੂਰ ਤਾਂ ਕੋਈ ਨਹੀਂ, ਤੁਸੀਂ ਉਹਨੂੰ ਕਿਉਂ ਖੰਡਨ ਕੀਤਾ? ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ,
ਜੇ ਨਰ ਰਾਮ ਭਗਤ ਨਹਿ ਸਾਧੀ।
ਇਹ ਭਾਈ ਜਿਸ ਪੁਰਸ਼ ਨੇ ਰਾਮ ਪਰਮੇਸ਼ਰ ਦੀ ਭਗਤੀ ਸਾਧੀ ਨੀ ਹੈ, ਕਰਨੀ ਨੀ ਕੀਤੀ।
ਜਨਮਤ ਕਸਨਾ ਮੂ ਅਪਰਾਧੀ।
ਉਹ ਐਸਾ ਅਪਰਾਧੀ ਗੁਨਾਹਗਾਰ ਹੈ, ਜੰਮਦਾ ਹੀ ਕਿਉਂ ਨਾ ਮਰ ਗਿਆ ਹੈ ਜਿਹਾ, ਉਹ ਜੰਮਦਾ ਹੀ ਮਰ ਜਾਂਦਾ ਚੰਗਾ ਸੀ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਪਈ ਮਹਿਤਾਰੀ। ਹਾਂਜੀ,
ਰਹਾਉ ਮੁੱਚ ਮੁੱਚ ਗਰਭ ਗਏ ਕੀਨ ਬਚਿਆ।
ਕਹਿੰਦੇ ਮੁੱਚ ਮੁੱਚ ਗਰਭ ਗਏ, ਮੁੱਚ ਬਹੁਤੇ ਗਰਭ ਮੁੱਚ ਛਣ ਗਏ ਮਾਤਾ ਦੇ, ਅਤੇ ਕੀਨ ਬਚਿਆ, ਇਹ ਕਿਉਂ ਬਚ ਰਿਹਾ ਨਲਾਇਕ, ਜੇ ਪਰਮੇਸ਼ਰ ਦਾ ਭਜਨ ਨਹੀਂ ਸੀ ਕਰਨਾ, ਅਤੇ ਮੁੱਚ ਮੁੱਚ ਗਰਭ ਗਏ, ਮੁੱਚ ਬਹੁਤੇ ਗਰਭ ਦੇ ਵਿੱਚ ਛਣ ਗਏ ਬਹੁਤ ਸਾਰੇ, ਤੇ ਕੀ ਨਾ ਬਚਿਆ, ਇਹ ਕਿਉਂ ਮਾਇਆ ਦੇ ਮੋਝ ਛਣ ਗਿਆ, ਕਿਉਂ ਨਾ ਇਹ ਬਚ ਰਿਹਾ, ਇਹਨੂੰ ਚਾਹੀਦਾ ਸੀ ਗਿਆਨ ਵਾਸਤਾ ਵੀ ਬਚਣਾ, ਪਰ ਪਾਠ ਕੀ ਨਹੀਂ ਕਰਨਾ, ਕੀਨ ਬਚਿਆ, ਕਿਉਂ ਬਚਿਆ ਇਹ।
ਬੁੱਢ ਭੁਜ ਰੂਪ ਜੀਵੇ ਜਗ ਮਜਿਆ।
ਕਹਿੰਦੇ ਬੁੱਢ ਭੁਜ ਰੂਪ ਜੀਵੇ, ਇਹ ਨਾਂ ਤੇ ਰੂਪ ਦੇ ਵਿੱਚ ਜਿਹੜਾ ਫਸਿਆ ਨਾ, ਸੋਹਣਾ ਰੂਪ ਵੇਖ ਵੇਖ ਕੇ ਆਪਦੇ ਪਾਊਡਰ ਲਾ ਲਾ ਕੇ ਮੂੰਹ ਨੂੰ ਸ਼ੀਸ਼ੇ ਚ ਬੰਦ ਰੰਗੂ ਆਪਣੇ ਆਪ ਨੂੰ ਵੇਖਦਾ ਰਹਿੰਦਾ ਹੈ। ਇਹ ਰੂਪ ਦੇ ਵੇਖਣ ਵੀ ਜਿਹੜਾ ਜਿਉਂਦਾ ਹੈ ਮਹਾਰਾਜ ਕਹਿੰਦੇ ਹਨ
ਬੁੱਢ ਭੁਜ ਰੂਪ ਜੀਵੇ ਜਗ ਮੱਝਿਆ।
ਇਹ ਭੁਜਾਂ ਤੱਕ ਜਿਵੇਂ ਕੋਈ ਪਾਣੀ ਦੀ ਹਾਹ ਤੱਕ ਡੁੱਬ ਗਿਆ ਹੋਵੇ ਪਾਣੀ ਚ, ਇਸ ਪ੍ਰਕਾਰ ਇਹ ਰੂਪ ਦੇ ਵੇਖਣ ਚ ਡੁੱਬਿਆ ਪਿਆ ਹੈ। ਜੀਵੇ ਜਗ ਮੱਝਿਆ, ਜਿਹੜਾ ਜਗ ਦੇ ਵਿੱਚ ਜਿਉਂਦੇ ਮੰਨਦੇ ਨਾ ਆਪਣੇ ਆਪ ਨੂੰ, ਬਾਹਾਂ ਤੱਕ ਡੁੱਬਿਆ ਹੋਇਆ ਹੋਵੇ ਜਿਹੜਾ ਰੂਪ ਵਿੱਚ, ਰੂਪ ਜੀ ਦਾ ਆਕਾਰ ਇਸ ਪ੍ਰਕਾਰ ਦਾ ਉਹਨੂੰ ਡੁੱਬਿਆ, ਉਹ ਡੁੱਬਿਆ ਆਦਮੀ ਹੁੰਦਾ ਜਿਹੜਾ ਭੁਜਾਂ ਤੱਕ ਹੱਥ ਤੱਕ ਆਦਮੀ ਚ ਡੁੱਬ ਜਾਵੇ ਪਾਣੀ ਚ ਨਿਕਲ ਨਾ ਸਕੇ, ਉਹਨੂੰ ਜਿਉਂਦਾ ਨਹੀਂ ਸਮਝੀਦਾ। ਇਸੇ ਪ੍ਰਕਾਰ ਦੇ ਉਹ ਆਦਮੀ ਹਨ, ਰੂਪ ਦੇ ਵਿੱਚ ਬਾਹਾਂ ਤੋਂ ਲਾ ਕੇ ਪੈਰ ਦੇ ਅੰਗੂਠੇ ਤੱਕ ਡੁੱਬੇ ਪਏ ਹੈ ਆਪਦੇ ਰੂਪ ਵੇਖਣ ਵਿੱਚ, ਆਕਾਰ ਵੇਖਣ ਚ, ਤੇ ਉਹਨਾਂ ਨੂੰ ਜਿਉਂਦੇ ਸਮਝਦੇ। ਜਗ ਦੇ ਮੱਝਿਆ ਵਿੱਚ ਉਹ ਜਿਉਂਦਿਆਂ ਦੀ ਗਿਣਤੀ ਚ ਨਹੀਂ ਹੈ। ਬੁੱਢ ਭੁਜ ਰੂਪ ਜੀਵੇ ਜਗ ਮੱਝਿਆ, ਬੁੱਢ ਭੁਜ ਨਾ ਕੁਸ਼ਤੀ ਦਾ ਹੈ, ਕੋੜੀ ਜੀ ਦੀਆਂ ਬਾਹਾਂ ਚ ਵੀ ਕੋੜ ਹੋਵੇ ਅਤੇ ਪੈਰਾਂ ਚ ਵੀ ਹੱਥਾਂ ਚ ਵੀ ਸਾਰਾ ਸਰੀਰ ਕੋੜ ਨਾਲ ਚੱਲ ਗਿਆ ਹੋਵੇ, ਰੂਪ ਜੀ ਦਾ ਵਿਗੜ ਗਿਆ ਹੋਵੇ, ਉਹ ਭੁਜਾਂ ਤੱਕ ਡੁੱਬਿਆ ਕੋੜ ਦੇ ਵਿੱਚ ਡੁੱਬਿਆ ਹੋਇਆ ਜਿਹੜਾ ਆਦਮੀ ਹੈ ਕੁਸ਼ਤੀ ਹੈ, ਇਹੋ ਜਿਹਾ ਜਿਵੇਂ ਕੋੜੀ ਦਾ ਜਿਉਣਾ ਹੁੰਦਾ ਦੁਨੀਆਂ ਚ 18ਵਾਂ ਨਰਕ ਮੰਨਿਆ ਕੋੜ ਦਾ, ਇਹੋ ਜਿਹਾ ਉਸ ਆਦਮੀ ਦਾ ਜਿਉਣਾ ਹੈ। ਮਹਾਰਾਜ ਜੀ ਨੇ ਤਾਂਹੀ ਕਿਹਾ ਨਾ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬੁਲਾ, ਕੋੜੀ ਜਿਵੇਂ ਬਰਲਾਪ ਕਰਦਾ ਇਹੋ ਜਿਹਾ ਉਹਦਾ ਜਿਉਣਾ ਹੈ।
ਕਹੋ ਕਬੀਰ ਜੈਸੇ ਸੁੰਦਰ ਸਰੂਪ,
ਸਾਹਿਬ ਕਬੀਰ ਜੀ ਕਹਿੰਦੇ ਨੂੰ ਹੋਰ ਸੁਣੋ, ਜਿਵੇਂ ਸੋਹਣਾ ਸਰੂਪ ਹੋਵੇ,
ਨਾਮ ਬਿਨਾਂ ਜੈਸੇ ਕੁਬਜ,
ਮੂੰਹ ਵੀ ਬੜਾ ਸੋਹਣਾ ਹੋਵੇ, ਹੱਥ ਪੈਰ ਵੀ ਚੰਗੇ ਹੋਣ ਪਰ ਕੁੱਬਾ, ਉਹ ਕੁੱਬੇ ਨੂੰ ਵੇਖ ਕੇ ਸੋਹਣੇ ਸਰੂਪ ਤੇ ਨਹੀਂ ਕੋਈ ਪ੍ਰਸੰਨ ਹੁੰਦਾ, ਉਹਨੂੰ ਕੁੱਬਾ ਜਾਣ ਕੇ ਸਾਰੇ ਕੁਬਜਾ ਹੀ ਸਮਝਦੇ ਹਨ, ਇਸੇ ਪ੍ਰਕਾਰ ਕਹਿੰਦੇ ਹਨ।
ਕਹੋ ਕਬੀਰ ਜੈਸੇ ਸੁੰਦਰ ਸਰੂਪ,
ਸਾਹਿਬ ਕਬੀਰ ਜੀ ਕਹਿੰਦੇ ਸੋਹਣਾ ਸਰੂਪ ਜਿਵੇਂ ਹੋਵੇ,
ਨਾਮ ਬਿਨਾਂ ਜੈਸੇ ਕੁਬਜ ਕਰੂ,
ਤੇ ਕੁਬਜ ਹੋਵੇ ਕੁੱਬਾ ਹੋਵੇ ਕੁਰੂਪ ਹੀ ਹੁੰਦਾ ਹੈ ਨਾ, ਇਸੇ ਪ੍ਰਕਾਰ ਸੋਹਣੇ ਵੇਦ ਸ਼ਾਸਤਰ ਵੀ ਪੜਿਆ ਹੋਇਆ ਹੋਵੇ, ਵਿਦਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਬਿਹਾਰਾਂ ਚ ਵੀ ਬੜਾ ਚਤੁਰ ਹੋਵੇ, ਸਾਇੰਸ ਵਿਦਿਆ ਦਾ, ਡਾਕਟਰ ਵਿਦਿਆ ਦਾ, ਆ ਦੁਨੀਆਂ ਦੇ ਜਿੰਨੇ ਵਿਹਾਰ ਕਰਨ ਦੀ ਵਿਦਿਆ ਦਾ ਸਾਰਾ, ਵਕੀਲ ਅਤੇ ਹਰ ਤਰ੍ਹਾਂ ਵਜ਼ੀਰ ਆਦਿਕਾਂ ਸਾਰਿਆਂ ਗੁਣਾਂ ਚ ਪੂਰਾ ਹੋਵੇ, ਪਰ ਨਾਮ ਤੋਂ ਬਿਨਾਂ ਜੇ ਕੁੱਬਾ ਆਦਮੀ ਫੇਰ ਸਜਦਾ ਨਹੀਂ, ਸਾਰੇ ਸੂਬਦੇ ਹੁੰਦੇ ਆ, ਐਂ ਗੁਣਾਂ ਦੇ ਸਹਿਤ ਹੁੰਦੇ ਆ, ਕੁੱਬੇ ਦੀ ਨਿਹਾਈ ਹੈ, ਉਹ ਕੁਰੂਪ ਹੀ ਕਿਹਾ ਜਾ ਸਕਦਾ ਦਿਲ ਦੀ ਸਫਾਈ ਤੋਂ ਬਗੈਰ।
ਗੌੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾਲ,
ਸਾਹਿਬ ਕਬੀਰ ਜੀ ਤੁਸੀਂ ਕਿਸ ਨੂੰ ਚੰਗਾ ਸਮਝਦੇ ਹੋ, ਤਾਂ ਸਾਹਿਬ ਕਬੀਰ ਜੀ ਕਹਿੰਦੇ ਸੁਣੋ ਭਾਈ,
ਜੋ ਜਨ ਲੇਹ ਖਸਮ ਕਾ ਨਾਲ,
ਜਿਹੜਾ ਜਨ ਪੁਰਸ਼ ਖਸਮ ਮਾਲਕ ਅਕਾਲ ਪੁਰਖ ਦਾ ਨਾਮ ਲੈਣਾ ਕਰੇ, ਉਚਾਰਨਾ ਕਰੇ,
ਦਿਨ ਕਹਿ ਸਦ ਬਲਿਹਾਰ ਹੈ,
ਅਸੀਂ ਉਹਨਾਂ ਤੋਂ ਸੈਂਕੜੇ ਵਾਰੀ ਬਲਿਹਾਰ ਜਾਣੇ, ਕੁਰਬਾਨ ਜਾਣੇ ਹਾਂ ਸਦਾ ਸਦਾ,
ਨਿਰਮਲ ਨਿਰਮਲ ਹਰ ਗੁਣ ਗਾਵੇ,
ਉਹ ਭਾਈ ਨਿਰਮਲ ਹੈ ਸੰਸਾਰ ਚ ਵਿਸ਼ਿਆਂ ਦੀ ਇੱਛਾ ਰੂਪੀ ਮੈਲ ਤੋਂ, ਮਾਇਆ ਦੀ ਇੱਛਾ ਰੂਪੀ ਮੈਲ ਤੋਂ ਨਿਰਮਲ ਉਜਲ ਹੈ, ਜੋ ਨਿਰਮਲ
ਨਿਰਮਲ ਹਰ ਗੁਣ ਗਾਵੇ,
ਉਜਲ ਜੋ ਹਰੀ ਹੈ ਸਾਰਿਆਂ ਪਾਪਾਂ ਦੀ ਮੈਲ ਤੋਂ, ਅਸਰਜੜ ਦੁੱਖ ਰੂਪ ਮਾਇਲ ਤੋਂ ਰਹਿ ਤੋ, ਉਸ ਹਰੀ ਦੇ ਗੁਣਾਂ ਨੂੰ ਜੋ ਗਾਉਂਦਾ ਹੈ ਉਹ ਨਿਰਮਲ ਹੈ।
ਸੋ ਭਾਈ ਮੇਰਾ ਮਨ ਭਾਵੇ,
ਸਾਡੇ ਮਨ ਤੋਂ ਉਹ ਨਿਰਮਲ ਚੰਗਾ ਪਾਉਂਦਾ ਹੈ, ਹੋਰ ਸਾਰੇ ਮੈਲ ਵੀ ਭਰੀਆਂ ਹੋਈਆਂ ਜਗ੍ਹਾ ਹਨ,
ਰਹਾਓ ਜੇ ਘੱਟ ਰਾਮ ਰਹਿਆ ਭਰਪੂਰ,
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਰਾਮ ਪ੍ਰਵੇਸ਼ ਲਵਾ ਲਾ ਭਰ ਰਿਹਾ ਹੈ, ਜਿਸ ਪ੍ਰਕਾਰ ਸਾਧ ਸਿੰਘ ਜੀ ਪਾਤਰ ਜਲ ਦੇ ਨਾਲ ਭਰਿਆ ਹੁੰਦਾ, ਅੰਮ੍ਰਿਤ ਨਾਲ ਭਰਿਆ ਹੋਵੇ, ਐ ਅੰਮ੍ਰਿਤ ਨਾਲ ਜੀ ਦਾ ਹਿਰਦਾ ਲਵਾ ਲਾ ਭਰਿਆ ਹੋਇਆ ਹੈ,
ਦਿਨ ਕੀ ਪਗ ਪੰਕਜ ਹਮ ਧੂ,
ਉਹਨਾਂ ਪਿਆਰਿਆਂ ਦੇ ਚਰਨਾਂ ਕਬਲਾਂ ਦੀ ਅਸੀਂ ਧੂੜੀ ਦੀ ਨਿਆਈ ਹਾਂ, ਧੰਨੋ ਪੁਰਖਨ ਸੰਸਾਰ ਵਿੱਚ,
ਜਾਤ ਜੁਲਾਹਾ ਮਤ ਕਾ ਧੀ,
ਭਾਵੇਂ ਮੈਨੂੰ ਵਿਦਵਾਨੋ ਤੁਸੀਂ ਜਾਤ ਦਾ ਜੁਲਾਹਾ ਪਣ ਤੋਂ ਸਮਝਦੇ ਹੋ, ਪਰ ਭਾਵੇਂ ਜੁਲਾਹਾ ਹਾਂ ਜਾਤ ਦਾ, ਪਰ ਮਤ ਕਾ ਧੀਰ ਬੁੱਧੀ ਦਾ ਤਾਂ ਬੜਾ ਧੀਰਜ ਹੈ, ਧੀਰਜ ਵਾਲਾ ਹਾਂ, ਜੁਲਾਹੇ ਇਹ ਜਿਹੇ ਜੇ ਨੰਗ ਢਕਣ ਵਾਲੇ ਵਸਤਰ ਬੁਣ ਜਾਣਦੇ ਹੈ, ਇਸੇ ਪ੍ਰਕਾਰ ਭਾਵੇਂ ਤੁਹਾਡੀ ਮਤ ਵਿੱਚ ਜੁਲਾਹਾ ਹਾਂ, ਜਿਹਨੂੰ ਵਿਦਾਂਤੀ ਲੋਕ ਵੀ ਜਗਤ ਮਿੱਠਿਆ ਕਹਿਣ ਵਾਲੇ ਜੁਲਾਹੇ ਨੂੰ ਆਖਦੇ ਹੈ, ਵੀ ਕੋਰੇ ਚੱਲੇ ਸੀ ਕੋਰੀ ਚੱਲੇ ਸੀ ਜੁਲਾਹੇ, ਤੇ ਬਰਸਾਤੀ ਨਾਲੇ ਨੂੰ ਵੇਖ ਕੇ ਗਿਣ ਲੱਗ ਗਏ, ਕਿਉਂ ਜਿਨ੍ਹਾਂ ਨੂੰ ਜਗਤ ਨੂੰ ਮਿੱਠਿਆ ਸਮਝਿਆ ਉਹ ਵੀ ਮੇਰੀ ਜਾਤ ਨੂੰ ਹੱਸਦੇ ਹੈ, ਕਿਉਂ ਭਾਵੇਂ ਜਾਤ ਦਾ ਮੈਂ ਜੁਲਾਹਾ ਹਾਂ, ਪਰ ਮਤ ਮੇਰੀ ਧੀਰਜ ਵਾਲੀ ਗੁਰਾਂ ਦੀ ਕਿਰਪਾ ਕਰਕੇ, ਵਿਸ਼ਿਆਂ ਵਿੱਚ ਮਨ ਡੋਲਦਾ ਨਹੀਂ ਸਾਡਾ, ਹਰ ਵਜ੍ਹਾ ਡੋਲ ਰਹਿ ਕੇ ਵਿਚਰਦੇ ਹਾਂ।
ਸਹਿਜ ਸਹਿਜ ਗੁਣ ਰਮੈ ਕਬੀਰ,
ਸਾਹਿਬ ਕਬੀਰ ਜੀ ਕਹਿੰਦੇ ਸਹਿਜ ਸਹਿਜ ਸ਼ਾਂਤੀ ਪੂਰਵਕ ਸਹਿਜੇ ਸਰੂਪ ਦੇ ਗੁਣਾਂ ਨੂੰ ਉਚਾਰਦੇ ਹਾਂ।
ਗੌੜੀ ਕਬੀਰ ਜੀ ਗਗਨ ਰਸਾਲ ਚੋਐ ਮੇਰੀ ਭਾਠੀ।
ਇੱਕ ਯੋਗੀ ਆ ਗਿਆ, ਕਹਿੰਦੇ ਕਬੀਰ ਕਦੇ ਸ਼ਰਾਬ ਵੀ ਪੀਤੀ ਹੈ ਕਿ ਨਹੀਂ? ਮੈਂ ਤਾਂ ਆਪਦੀ ਕੱਢ ਕੇ ਪੀਨਾ, ਤੂੰ ਵੀ ਕਦੇ ਪੀਆ ਕਰ। ਕਬੀਰ ਸਾਹਿਬ ਕਹਿਣ ਲੱਗੇ ਸੁਣਾ ਵੀ ਕਿਵੇਂ ਪੀਨਾ? ਕਹਿੰਦੇ ਜੀ ਮੈਂ ਭੱਠੀ ਬਣਾ ਕੇ ਉਹਦੇ ਵਿੱਚ ਸੋਹਣਾ ਸ਼ਰਾਬ ਆਪ ਕੱਢ ਕੇ ਆਪ ਨਿਰੋਲ ਪੀਨਾ। ਕਈ ਤਾਂ ਲੋਕ ਰੂੜੀ ਮਾਰਕਾ ਪੀਂਦੇ ਹੈ, ਮੈਂ ਆਪਦੀ ਕੱਢ ਕੇ ਪੀਨਾ ਕਹਿੰਦੇ। ਸੋ ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਆ ਤੈਨੂੰ ਦੱਸੀਏ, ਇੱਕ ਯੋਗ ਦੇ ਤਰੀਕੇ ਨਾਲ ਤੈਨੂੰ ਦੱਸਦੇ ਹਾਂ ਸ਼ਰਾਬ ਜਿਹੜੀ ਅਸੀਂ ਪੀਨੇ ਹੈ, ਤੇ ਇੱਕ ਗਿਆਨ ਦੇ ਤਰੀਕੇ ਨਾਲ ਦੱਸਾਂਗੇ ਜਿਹੜੀ ਸ਼ਰਾਬ ਪੀਨੇ ਹੈ। ਦੋ ਪ੍ਰਕਾਰ ਦੀ ਦੱਸਦੇ ਹਾਂ, ਸੁਣ ਲੈ।
ਗਗਨ ਰਸਾਲ ਚੋਐ ਮੇਰੀ ਭਾਠੀ।
ਜੇ ਭਾਈ ਗਗਨ ਜੋ ਦਸਵਾਂ ਦੁਆਰ ਨੇ, ਰਸਾਲ ਸੁੰਦਰ, ਇਹ ਦਸਵੇਂ ਦੁਆਰ ਜੋ ਨੇ ਜੋਗਾਨੰਦ ਚੂਣਾ, ਇਹ ਮੇਰੀ ਭੱਠੀ ਬਣੀ ਹੋਈ ਹੈ ਜੋਗਾਨੰਦ ਦੇ ਚੋਣ ਵਾਲਾ ਦਸਵਾਂ ਦੁਆਰ।
ਸੰਚ
ਪਿੰਗਲਾ ਔਰ ਸੁਖਮਨਾ, ਜਿਹੜਾ ਸੂਰ ਚੰਦਰਮਾ ਦੀ ਸੁਰ ਤੇ ਪਿੰਗਲਾ ਸੂਰਜ ਦੀ ਸੁਰ ਦੁਆਰਾ ਜਿਹੜਾ ਪ੍ਰਾਣਾ ਯਾਮ ਕਰਨਾ ਸੁਖਣਾ ਚ ਟਿਕਾਉਣਾ ਹੈ, ਇਸ ਪ੍ਰਕਾਰ ਜੋਗਾਨੰਦ ਦਸਵੇਂ ਦੁਆਰ ਚੋਂ ਜਿਹੜਾ ਰਸ ਧੰਤੂ ਹੈ ਉਹ ਸਾਰਿਆਂ ਦੀ ਸਾਧ ਸੰਗਤ ਜੀ ਦੇ ਕੇ ਜਠਰਾਗਨ ਤੇ ਨਾਸ ਹੁੰਦੀ ਰਹਿੰਦੀ ਹੈ। ਉਹ ਜਿੰਨਾ ਚਿਰ ਅੰਦਰ ਰਹਿੰਦੀ ਹੈ ਉਹ ਨਾਸ ਹੋਣੇ ਕਰਕੇ ਵਾਹ ਪਿੱਤ ਕਾਫਰੂਰ ਵਿਗਾੜ ਆਦਿਕ ਚਿੰਬੜੇ ਰਹਿੰਦੇ ਹੈ। ਸੋ ਜਿਨ੍ਹਾਂ ਦੀ ਇਹ ਜਿਹੜੀ ਹੈ ਧਾਤੂ ਰਸ ਧੰਤੂ, ਇਹ ਦਸਵੇਂ ਦੁਆਰ ਦੀ ਧੰਤੂ ਰਿਰੇ ਕੌਲ ਨੂੰ ਸਿੱਧਾ ਕਰਕੇ ਦਸਵੇਂ ਦੁਆਰ ਵੱਲ ਨੂੰ ਭਜੰਗਮਾ ਨਾੜੀ ਦੁਆਰਾ ਸਿੱਧਾ ਕਰਕੇ ਜਿਹੜੇ ਦਸਵੇਂ ਦੁਆਰ ਦਾ ਜਿਹੜਾ ਯੋਗਾਨੰਦ ਹੈ ਉਹਨੂੰ ਕਬਲ ਤੇ ਲੈਂਦੇ ਸਿੱਧਾ ਕਰਕੇ, ਉਹਨਾਂ ਨੂੰ ਵਾਜਪਿਤ ਕਫਰੂਰ ਵਿਗਾੜ ਆਦਿਕਾਂ ਦੀਆਂ ਖਿਲਤਾਂ ਦੀ ਬਿਮਾਰੀ ਨਹੀਂ ਹੁੰਦੀ, ਉਹਦੀ ਲੰਮੀ ਉਮਰ ਹੋ ਜਾਂਦੀ ਹੈ। ਯੋਗੀ ਇਸ ਪ੍ਰਕਾਰ ਦੇ ਆਨੰਦ ਲੈਂਦੇ ਹੈ। ਇਸੇ ਪ੍ਰਕਾਰ ਕਬੀਰ ਜੀ ਕਹਿੰਦੇ ਹਨ
ਗਗਨ ਰਸਾਲ ਚੋਐ ਮੇਰੀ ਭਾਠੀ।
ਇਹ ਭਾਈ ਦਸਵਾਂ ਦਾਰ ਜਿਹੜਾ ਸੁੰਦਰ ਹੈ ਇਹ ਮੇਰੀ ਸੁੰਦਰ ਭੱਠੀ ਬਣੀ ਹੋਈ ਹੈ ਤੇ ਚੁੰਦੀ ਹੈ ਯੋਗਾਨੰਦ ਰਸ ਧੰਤੂ ਨੂੰ ਗ੍ਰਹਿਣ ਕਰਦਾ ਹਾਂ ਮੈਂ।
ਸੰਚ ਮਹਾਰਸ ਤਨ ਭਇਆ ਕਾਠੀ।
ਅਜੇ ਤਾਂ ਇਹ ਕਿਸ ਪ੍ਰਕਾਰ ਕੱਢੀ ਸੀ? ਕਹਿੰਦੇ ਸੰਚ ਮਹਾਰਸ, ਮਹਾਰਸ ਯੋਗਾਨੰਦ ਨੂੰ ਇਕੱਤਰ ਕੀਤਾ ਹੈ। ਤਨ ਭਇਆ ਕਾਠੀ, ਤਨ ਸਰੀਰ ਦਾ ਜਿਹੜਾ ਸੋਧਨ ਕੀਤਾ ਹੈ ਮੈਂ, ਇਹ ਕਾਠ ਦੀ ਲੱਕੜਾਂ ਦੀ ਨੀ ਆਈ, ਸਰੀਰ ਦੇ ਤਾਂ ਹੀ ਸਾਧਿਆ ਹੈ ਭਜੰਗਮਾ ਨਾੜੀ ਦੁਆਰਾ ਪ੍ਰਾਣਾਯਾਮ ਕੀਤਾ ਜਿਹੜਾ, ਇਹ ਸਰੀਰ ਨੂੰ ਕਾਠ ਦੀ ਨੀ ਆਈ ਸੁਕਾਤਾ ਹੈ, ਅਤੇ ਇਸ ਕਾਠ ਦੀ ਨਹੀਂ ਜਿਹੜਾ ਸੁਕਾਤਾ ਯੋਗਾ ਅਭਿਆਸ ਦੇ ਬਲ ਕਰਕੇ ਇਹੋ ਹੀ ਕਾਠ ਦੀ ਨਹੀਂ ਹੋ ਗਈਆਂ, ਵੀ ਲੱਕੜਾਂ ਬਣ ਗਈਆਂ ਇਹ ਸਰੀਰ।
ਕਹੀਏ ਸਹਿਜ ਮਤਵਾਰਾ।
ਅਤੇ ਜਿਹੜਾ ਉਹ ਬਾਹਰਲੀ ਤੇਰੀ ਯੋਗੀ ਹੈ ਸ਼ਰਾਬ ਪੀਣ ਵਾਲਾ, ਉਹਨੂੰ ਸੁਤੇ ਹੀ ਕਮਲਾ ਕਹੀਦਾ ਹੈ। ਉਹ ਬਹੁਤ ਮਤਵਾਲਾ ਹੁੰਦਾ ਹੈ, ਸਦਾਈ ਹੁੰਦਾ ਹੈ, ਸ਼ਰਾਬ ਪੀ ਕੇ ਗੰਦੀਆਂ ਗਲੀਆਂ ਡਿੱਗਦੇ ਹੈ, ਕੁੱਤੇ ਮੂੰਹ ਤੇ ਧਾਰਾਂ ਮਾਰਦੇ ਹੈ, ਇਹੋ ਜਿਹੇ ਵਿਗੜੇ ਹੁੰਦੇ ਹਨ ਉਹ। ਸੁਤੇ ਕਮਲੇ ਕਹੀਦਾ ਉਹਨਾਂ ਦੇ ਤਾਈਂ।
ਪੀਵਤ ਰਾਮ ਰਸ ਗਿਆਨ ਵਿਚਾਰ।
ਕਿਸੇ ਪ੍ਰੇਮੀ ਨੇ ਕਿਹਾ ਹੈ, ਕਹਿੰਦੇ ਆਪਣੇ ਆਪ ਨੂੰ ਸਿੱਖ ਕਹਾਉਣਾ ਤੂੰ, ਪੰਜ ਕਾਰਨ ਕੱਚ ਕੜਾ ਕੇਸ ਨਾਲ ਕਿਰਪਾਨ ਪਾਉਂਦੀ, ਕਿਸ ਦਿਸਦੇ ਸਿਰ ਤੇ ਭਾਰ ਸਾਨੂੰ, ਅਤੇ ਇਹ ਕਲਗੀ ਬਾਲੜਾ ਜਦੋਂ ਸਾਬ ਮੰਗੇ ਹੋਣਾ ਪਵੇਗਾ ਸ਼ਰਮਸ਼ਾਰ ਸਾਨੂੰ, ਅਤੇ ਸ਼ਰਾਬਾਂ ਪੀ ਕੇ ਗੰਦੀ ਗਲੀ ਵਿੱਚ ਲਿੜਦੇ, ਕੁੱਤਾ ਮੂੰਹ ਤੇ ਮਾਰਦਾ ਧਾਰ ਸਾਨੂੰ, ਇਹ ਸਾਡੀ ਹਾਲਤ ਹੈ। ਆਪ ਨੂੰ ਸਿੱਖ ਕਹਾਉਣੇ ਆ, ਏਡੇ ਵਿਗੜੇ ਹੋਏ ਸਾਡੇ ਜੀਵਨ ਹਨਗੇ, ਸੋ ਇਹਨਾਂ ਜੀਵਨਾਂ ਨੂੰ ਸਹਾਰਨ ਵਾਸਤੇ ਕਦੇ ਅਸੀਂ ਯਤਨ ਨਹੀਂ ਕਰਦੇ।
ਜੀਵਤ ਰਾਮ ਰਸ ਗਿਆਨ ਵਿਚਾਰ।
ਇਸੇ ਪ੍ਰਕਾਰ ਰਾਮ ਰਸ ਨੂੰ ਜਿਹੜਾ ਪੀਂਦਾ ਉਹਨੂੰ ਗਿਆਨ ਦੀ ਵਿਚਾਰ ਪ੍ਰਾਪਤ ਦੀ ਫੇਰ ਪੜੋ ਮੁੱਢੋ ਹੀ।
ਗਗਨ ਰਸਾਲ ਚੋਐ ਮੇਰੀ ਭਾਠੀ।
ਸਾਹਿਬ ਕਬੀਰ ਜੀ ਕਹਿੰਦੇ ਗਗਨ ਜੋ ਚਿਦਾ ਆਕਾਸ਼ ਪਰਮੇਸ਼ਰ ਹੈ ਨਾ, ਗਗਨ ਦੀ ਨਹੀਂ ਆਕਾਸ਼ ਦੀ ਨਹੀਂ ਵਿਆਪਕ, ਸਾਰਿਆਂ ਰਸਾਂ ਦਾ ਆਲਾ ਘਰ, ਉਸ ਦੇ ਵਿੱਚ ਮੈਂ ਭੱਠੀ ਦੀ ਭਾਵਨਾ ਕੀਤੀ ਹੈ। ਜੋ ਬ੍ਰਹਮਾਨੰਦ ਸਾਡੇ ਅੰਦਰ ਸਖਿਆਤ ਹੈ, ਅੰਦਰ ਬ੍ਰਹਮਾਕਾਰ ਬਿਰਤੀ ਚ, ਇਹ ਮੇਰੀ ਭੱਠੀ ਚ ਹੋ ਰਹੀ ਹੈ।
ਸੰਚ ਮਹਾਰਸ ਤਨ ਭਇਆ ਕਾਠੀ।
ਤਨ ਦਾ ਜਿਹੜਾ ਅਧਿਆਸ ਹੈ ਕਾਠ ਦੀਆਂ ਲੱਕੜੀਆਂ ਵਾਂਗੂ ਬ੍ਰਹਮ ਅਭਿਆਸ ਰੂਪੀ ਅਗਨੀ ਚ ਸਾੜ ਦਿੱਤਾ ਹੈ, ਇਸ ਪ੍ਰਕਾਰ ਤਨ ਦੇ ਮਹਾਨ ਨੂੰ ਜਿਹੜੇ ਜਾਂ ਕਾਮ ਕ੍ਰੋਧ ਰੂਪ ਲੱਕੜਾਂ ਦੀ ਨਿਆਈ ਸਾੜ ਦਿੱਤੇ ਹਨਗੇ, ਇਸ ਪ੍ਰਕਾਰ ਸੰਚ ਮਹਾਰਸ ਇਹ ਤਨ ਦੇ ਅੰਦਰ ਮਹਾਂ ਬ੍ਰਹਮਾਨੰਦ ਰੂਪੀ ਰਸ ਨੂੰ ਅਸੀਂ ਇਕੱਠਾ ਕੀਤਾ ਹੈ, ਇਸ ਪ੍ਰਕਾਰ ਹੈ ਜਿਹੜਾ ਵਿਸ਼ਿਆਂ ਦਾ ਤਿਆਗ ਕਰਨਾ ਹੈ ਇਹ ਇੱਕ ਨਾਲੀ ਹੈ, ਦੂਸਰਾ ਜਿਹੜਾ ਗੁਣਾਂ ਦਾ ਧਾਰਨ ਕਰਨਾ ਹੈ ਭਾਠੀ ਗਗਨ ਸਿੰਘਿਆਂ ਚੁੰਗਿਆਂ, ਜਿਹੜਾ ਸੰਗਣਾ ਹੈ ਔਗਣਾਂ ਵੱਲੋਂ, ਇਹ ਹੈ ਇੱਕ ਸਾਡੀ ਨਾਲੀ ਇਸ ਦੀ। ਅਤੇ ਚੁੰਗਿਆਂ ਇੱਕ ਚੁਗਣਾ ਜਿਹੜਾ ਸ਼ੁਭ ਗੁਣਾਂ ਨੂੰ, ਚੁੰਗਣਾ ਜਿਹੜਾ ਸ਼ੁਭ ਗੁਣਾਂ ਨੂੰ, ਇਹ ਦੂਸਰੀ ਨਾਲੀ ਹੈ। ਇਹਦੇ ਨਾਲ ਅਸੀਂ ਦੇਵੀ ਸੰਪਦਾ ਨੂੰ ਧਾਰਨ ਕਰਨਾ, ਆਸੀ ਸੰਪਦਾ ਤਿਆਗ ਰੂਪੇ ਦੋ ਨਾਲੀਆਂ ਹਨ ਗੀਆਂ। ਇਹਦੇ ਨਾਲ ਮਹਾਰਸ ਨੂੰ ਇਕੱਠਾ ਕੀਤਾ ਹੈ, ਇਸ ਆਨੰਦ ਨੂੰ ਪ੍ਰਾਪਤ ਕਰਕੇ ਅਸੀਂ ਇਸ ਆਨੰਦ ਨੂੰ ਪ੍ਰਾਪਤ ਕਰ ਰਹੇ ਹਾਂ। ਸਰੀਰ ਦਾ ਮਾਨ ਜਿਹੜਾ ਸਾੜਿਆ ਕਾਠ ਦੀ ਨਿਆਈ
ਉਹ ਕਹੋ ਕਹੀਏ ਸਹਿਜ ਮਤਵਾਰ।
ਉਹ ਯੋਗੀ ਜਿਹੜੇ ਸ਼ਰਾਬ ਪੀਣ ਵਾਲੇ ਹਨ ਉਹਨਾਂ ਨੂੰ ਸੁਤੇ ਹੀ ਕਮਲੇ ਕਹੀਦਾ ਹੈ, ਸਹਿਜੇ ਉਹ ਅਕਲ ਵਾਲੇ ਕਹਾਉਂਦੇ ਅਸੀਂ ਮਹਾਂਪੁਰਖ
ਪੀਵਤ ਰਾਮ ਰਸ ਗਿਆਨ ਵਿਚਾਰ।
ਜਿਹੜੇ ਰਾਮ ਪਰਮੇਸ਼ਰ ਦੇ ਰਸ ਆਨੰਦ ਨੂੰ ਪੀਂਦੇ ਹੈ ਉਹਨਾਂ ਨੂੰ ਸਰੂਪ ਦੇ ਗਿਆਨ ਦੀ ਵਿਚਾਰ ਪ੍ਰਾਪਤ ਹੁੰਦੀ ਹੈ, ਪਰੋਹ ਗਿਆਨ ਦੀ, ਪਰੋਹ ਗਿਆਨ ਦੀ ਪ੍ਰਾਪਤ ਹੁੰਦੀ ਹੈ।
ਰਹਾਉ ਸਹਿਜ ਕਲਾਲਨ ਜੋ ਮਿਲ ਆਈ।
ਇਹ ਜਿਹੜੇ ਸ਼ਰਾਬੀ ਲੋਕ ਠੇਕੇਦਾਰ ਹੁੰਦੇ ਹੈ, ਲੋਕ ਬਾਹਲੀ ਸ਼ਰਾਬ ਵੇਚਣ ਦੇ ਵਾਲੇ, ਉਹ ਘਰ ਵਾਲੀਆਂ ਠੇਕੇਦਾਰੀਆਂ ਨੂੰ ਭੇਜ ਦਿੰਦੇ ਸ਼ਰਾਬ ਦੇ ਕੇ ਸਰਦਾਰਾਂ ਦੇ ਘਰੀ, ਉਹ ਲੈ ਕੇ ਸ਼ਰਾਬ ਆਉਂਦੀਆਂ, ਸ਼ਰਾਬ ਪੀ ਕੇ ਕਮਲੇ ਹੋ ਕੇ ਵਿਵਚਾਰ ਕਰਦੇ ਹੈ। ਉਸੇ ਪ੍ਰਕਾਰ ਕਬੀਰ ਸਾਹਿਬ ਜੀ ਹੈ ਤਾਂ ਇਹ ਵਾਕ ਭੱਦਰ ਰੂਪ, ਪਰ ਇਹਨੂੰ ਕਲਿਆਣ ਰੂਪ ਬਣਾਉਣ ਵਾਸਤੇ ਸਾਹਿਬ ਕਬੀਰ ਜੀ ਇਸ ਪ੍ਰਕਾਰ ਕਹਿ ਰਹੇ ਹਨ।
ਸਹਿਜ ਕਲਾਲਨ ਜੋ ਮਿਲ ਆਈ।
ਇੱਧਰ ਹੈ ਭਾਈ ਉਹੀ ਜੀਆਂ ਕਲਾਲਣਾ ਠੇਕੇਦਾਰੀਆਂ ਨੀ ਸ਼ਰਾਬ ਸਾਡੇ ਕੋਲ ਲਿਆਉਂਦੀਆਂ, ਇੱਧਰ ਸਹਿਜ ਸ਼ਾਂਤੀ ਰੂਪੀ ਕਲਾਲਣ ਹੈ, ਇਹ ਸ਼ਾਂਤੀ ਰੂਪ ਠੇਕੇਦਾਰ ਦੇ ਘਰ ਵਾਲੀ ਹੈ। ਇਹ ਸ਼ਾਂਤੀ ਰੂਪ ਕਲਾਲਣ ਨਾਮ ਮੱਟੀ ਦਾ ਵੀ ਹੈ। ਸ਼ਾਂਤੀ ਰੂਪ ਮੱਟੀ ਦੁਆਰਾ ਜਦੋਂ ਇਹ ਮਿਲ ਕੇ ਸੰਗਤ ਵਿੱਚ, ਪਰ ਮੇਲਾ ਹੀ ਸ਼ਬਦ ਹੈ ਇਸ ਕਰਕੇ ਕਲਾਲਣੀ ਕਹਿਣਾ ਪਵੇਗਾ। ਸਹਿਜ ਸ਼ਾਂਤੀ ਰੂਪ ਕਲਾਲਣੀ ਜਦੋਂ ਆ ਕੇ ਮਿਲੀ ਪ੍ਰਾਪਤ ਹੋਈ
ਆਨੰਦ ਮਾਤੇ ਅਣਦਿਨ ਜਾ।
ਸਾਡਾ ਆਨੰਦ ਸਰੂਪ ਚ ਮਸਤ ਹੋਇਆਂ ਦਾ ਰਾਤ ਤੇ ਦਿਨ ਜਾ ਰਿਹਾ ਗੁਜ਼ਰ ਰਿਹਾ ਹੈ। ਇਸ ਪ੍ਰਕਾਰ ਦਿਨ ਦੀ ਜਾਈ ਜਗ੍ਹਾ ਪ੍ਰਾਪਤ ਹੋ ਗਈ ਹੈ ਤੇ ਅਨਵਿਦਿਆ ਚਲੀ ਗਈ ਹੈ ਰਾਤ।
ਚੀਨਤ ਚੀਤ ਨਿਰੰਜਨ ਲਾਇ।
ਇਸ ਪ੍ਰਕਾਰ ਸਾਹਿਬ ਕੀਰ ਜੀ ਕਹਿੰਦੇ ਚੀਨਤ ਚੀਨਦਿਆਂ ਜਾਣਦਿਆਂ ਚੀਨਦਿਆਂ ਚੀਨਦਿਆਂ ਖੋਜ ਕਰਦਿਆਂ ਕਰਦਿਆਂ ਸਤਸੰਗ ਦੁਆਰਾ ਚਿਤ ਨਿਰੰਜਨ ਪਰਮੇਸ਼ਰ ਚ ਲਾ ਲਿਆ ਹੈ।
ਕਹੋ ਕਬੀਰ ਤਾਉ ਅਨੁਭਵ ਪਾਇਆ।
ਸਾਹਿਬ ਕਬੀਰ ਜੀ ਕਹਿੰਦੇ ਤਾਂ ਭਾਈ ਅਨੁਭਵ ਸਰੂਪ ਨੂੰ ਅਸੀਂ ਪਾ ਲਿਆ ਹੈ। ਇਸ ਪ੍ਰਕਾਰ ਜੋ ਨਿਰਭਉ ਸਰੂਪ ਹੈ, ਭਇਆਂ ਤੋਂ ਸਾਰਿਆਂ ਤੋਂ ਰਹਿਤ ਹੈ, ਉਹ ਸਰੂਪ ਗਿਆਨ ਦੇ ਤਾਈਂ ਅਸੀਂ ਪਾ ਲਿਆ ਹੈ। ਤੁਸੀਂ ਵੀ ਜੇ ਪਾਉਣਾ ਹੈ ਸਤਸੰਗ ਦੁਆਰਾ ਚੀਨ ਕਰਕੇ ਚਿੱਤ ਪਰਮੇਸ਼ਰ ਤੇ ਲਾਓ, ਫਿਰ ਤੁਹਾਨੂੰ ਵੀ ਸਰੂਪ ਦੀ ਸਿਖਿਆਤਾ ਹੋਵੇਗੀ।
ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਾਉ ਅਨੁਭਵ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ।